आत्मा भी आत्मदास से शामिल हुए सत संगत के रूप में गुरु बैठी सात संगत जी सारे एक बार अपने अरसान पवित्र करो दास के पते प्रवान करो जी वाहेगुरु जी का खालसा वाहेगुरु जी की फतेह। इन दिनों तो श्री गुरु ग्रंथ साहिब जी महाराज जी की पवित्र बाणी जो मनुख जाति के भले वास्ते सतगुरु अर्जन देव महाराज ने बड़ी कृपा संसार से की है उस बाणी के प्रवाह चल रहे हैं। ये उपरंत होर पहले ने जिस कार्य वास्ते बाणी पढ़ी है उस कार्य में सतगुरु जी ने चरणा कर अरदास की है। संसार के रोले पढ़ के जीवन साधन का एक ही दिमाग सतगुरु गुरु नानक पातशाह जी को लैके गुरु गोबिंद सिंह साहब महाराज तक जो उन्होंने ज्ञान मनुष्य को दिता है वो गुरु ग्रंथ साहब जी ने जेड़ा भी मनुख उन्होंने दसे हुए मार्ग से चलता है वो संसार के भाव सागर में कह लो जन्म मन के चक्कर को कह लो मनुख बच जाता है। पापे गुरु ग्रंथ साहब जी महाराज को पहला भी बड़े ग्रंथ सन संसार वेद सन शास्त्र सन सिमरतियां सन प्राण सन सारे मनुख जाति के भले वास्ते उचारे गए सन कोई उन्होंने कोई टूटा ग्रंथ नहीं सी जारी कह दीजिए कि उन्होंने ग्रंथों नियमों के करने वास्ते नहीं गुरु ग्रंथ साहब जी उचारे गए उन्होंने ग्रंथों का ज्ञान भी मनुख संसार भाव सागर कहता सी जेडे मनुख उन्होंने ग्रंथों का ज्ञान लेंगे सी बड़े बड़े महापुरुष सूझ ने एक शस्त्रियां संसार में उन्होंने वेदा शास्त्र पढ़ के हुई ने उन्होंने संसार में पूजा करनी हो रही है। पूजे तो बाद गुरु ग्रंथ साहब जी महाराज गुरु अर्जन देव महाराज ने जो बाणी अवतर करके ग्रंथ के रूप में सतगुरु जी ने इकट्ठी करके बाणी ग्रंथ साहब जी ने रचना की है उस वे बहुत सारे वे धर्मां के लोगों ने भी आके गुरु अर्जन देव महाराज के सवाल रखे कि महाराज कि पहले जे वेद शास्त्र सन कि वह मनुख का भला नहीं सी कर सकते जेडे पहले महापुरुषों ने ज्ञान संसार को बख्शिया कि संसार के मनुख पाप नहीं सी हो सकते कि तुम नवा ग्रंथ रचन लगे हो कि मेरा ज्ञान संसार नो बखरा गुरु अर्जन देव महाराज ने बचन के उन्होंने ब्राह्मण लोगों ने यह दसिया कि भाई मनुखो संसार बड़े साधन ने धरती को पानी के नाल सिंगण वास्ते जी धरती बंजर रह जाती है उसने कोई बनस्पति उत्पन्न नहीं होंगी उसको लेकिन पैदा नहीं होंगे संसार के अनेक साधन ने लोगों वालों किसी ने खूह लगाया हो किसी ने टूब लगाया हो किसी ने कोई साधन किया कोई नदी द्वारा कोई नहर द्वारा पानी नाल धरती को सिंचता है कि इन साधन होने के बावजूद सारी धरती पानी नाल सिंजी गई कि सारे पहाड़ धरती नाल धरती के पहाड़ों के नाल भरपूर है कि पहाड़ों से पानी पहुंच चुके वो कह लगे कि नहीं गुरु अर्जन देव महाराज ने भाई मनुखो जिस तरह बाकी साधन जीव का कल्याण करते हैं इस तरह गुरु ग्रंथ साहब जी ये जी पवित्र बाणी है ये भी जीव के कल्याण मात्र उचारी है वेदा शास्त्रा की समझ हम जी मनुष्य है उनकी समझने तो गल बाहर है आम जे मनुखा की सारे की समझ लिखता गुरु ग्रंथ साहब जी की बाणी भी नहीं आती देवी के महापुरुष गुरु ग्रंथ साहब जी निराश बड़े हुए हैं वो इस मार्ग में दर्शाते हैं। सो अज आप एक मिश्र चुकी आत्मा की अरदास में शामिल होने वास्ते गुरु ग्रंथ साहब जी को लेते आए ते जरूरी ने कई बार गुरु ग्रंथ साहब जी महाराज बाबा सुशीले भी लैके आने कई बार गुरु ग्रंथ साहब जी महाराज को कोई संसार पुकार के मनुख का रुकया होने दादी लैके आने कई बार मनुख को कोई ऐसी रोकड़ बन जाती है दादी असं गुरु ग्रंथ साहब जी को लैके आने अरदास बेनती करते हैं वो वक्रे वक्रे ढंग तरीके होंगे ने अज आप एक विछड़ चुकी आत्मा की अरदास वास्ते गुरु ग्रंथ साहब जी को लैके आए हैं जिनी भी सृष्टि साधी है साध संगत जी पीढ़ी को लैके राशी तक भावें चौरासी तक जो साइंसदाना की गिनती में हाले नहीं आए साइंस ने बड़ी तरक्की की है सूक्ष्म तो सूक्ष्म जीवन भी खुद दिन के नाल देख लेंगे बहुत ज्यादा से ज्यादा गरीब तो गरीब जीवन भी खुद दिन देख लेंगे इन साइंस की तरक्की होने के बावजूद भी साढ़े 84 लाख जून साइंसदाना की गिनती में नहीं आई ये तो आप गुरु ग्रंथ साहब जी महाराज के वचन सुन के जब वेदा शास्त्रा तो यह गल सुन के कहने 84 लाख जून है पर मनुख ने नहीं गिनी कि गुरु ग्रंथ साहब जी का ज्ञान है जिहड़ा भी वड्डे तो वड्डा साइंसदान कम तरक्की अज करते हैं साइंस लोग बहुत तरक्की कर गए एक तो तुम टेलीफोन करो सैकड़ों मीलों से बंदा बैठा हो घंटी बज जाती है साइंस ने बड़ी तरक्की की है दिल में बाहर कढ़ के दिल की रिपेयर कर देंगे दिमाग में बाहर कढ़ के उसकी रिपेयर कर देंगे बहुत तरक्की साइंस ने की है पर साइंस के हजे 84 लाख जून नहीं गिनी गई ये गुरु ग्रंथ साहब जी ने सानू दसिया ज्ञान दिता ये ज्ञान ऐवे नहीं दिता ये ज्ञान सानू इस करके दिता कि एक बार मनुष्य गुरुजी को कोई पहुंच गया तो 84 लाख का चक्कर कटेगा कभी इस जून पे चलिया गया कभी इस जून पे चलिया गया कभी किसी जून पे चलिया गया सतगुरु जी गुरु ग्रंथ साहब महाराज लिखते 84 लाख जून उपाई रिजक दिया सब कुछ पुत कर 84 लाख जून के पिछों एक मनुख देही ऐसी है जिड़ी 84 लाख के चक्कर कट सकती है खत्म कर सकती है 84 लाख जून उपाई मानस पुत्र जी चुनियाई इस पौड़ी के जो नाल टूटे तो आए जाए पर उपाई मर चूके का मतलब भुल गया कहते जी भुल चुक हो गए चूके का मतलब इस पौड़ी को जोड़ा आके भुल गया उनका यह नहीं पता मैं कितने कितने जाऊंगा 84 लाख गिणनी होने तुम उमरिया के गिणों गिणी नहीं जा सकते उनका जीव का कहना ही बड़ी सौखी गल है 84 लाख जब 84 लाख की कली कली उम्र की तुम जोन की उम्र गिणो कली कली जोन में जिदा कुत्ते 10-12-15 साल की उम्र पशुआ की मझा भी ला लो 15-20 साल की उम्र है वध तो वध मनुष्य की तकरीबन 70-80 साल की 100 साल की उम्र गिनी है इस तरह सारिया जूनों की उम्र गिनती कैलकुलेट करके एने जून फलानी जून भोगनी है या कीड़ी है यह सारिया की उम्र कैलकुलेट है किन्ने साल तकरीबन जो वध तो वध भी मनुख भोग लूगा 100 से उसे 125 साल चले जाऊगा जे वध तो वध में कुत्ता उम्र भोग लूगा 20 साल भोग लूगा बुढ़ा भुगतना अखीर मर जा इन सारे उम्र की कैलकुलेट करो तुम तो भगवान कृष्ण अर्जन अपनी गीता उपदेश करके कहते हे अर्जन जो प्राणी मेरे नाम से बेमुख है 350 करोड़ वर्षा नरक भोगते हैं 350 करोड़ उम्र बनूगी 84 लाख की यह हम मनुख ने सोचना आपां नूं गुरु ग्रंथ साहिब जी ने ज्ञान दिता कि मन्ने जा ना मन्ने वही अपनी मर्जी है
उनको ये ज्ञान सुन के तुम इन्हें जुड़ना तो बच जाओगे, ये नहीं पता मुड़े कहड़ी जून में चले जाए, ये नहीं पता मनुख तो कहड़ी जून में चले। गुरु ग्रंथ साहब जी ये भी दस रहे तू सप की जून में चलिया जाएगा, सूर बन जाएगा, प्रेत बन जाएगा, कई जन्म भय कीट पतंगा, कई जन्म गीन पलगा, कई जन्म पंखी सर्प हो, कई जन्म है। गुरु ग्रंथ साहब जी कहते किसी का हक ना खाई कोई पाठ पड़ता इस पास चले जाए, जे तू किसी का हक खाऊंगा तेन यह जून मिल जाए, जे तू किसी ना मुद्दा कर्म करेगा तेन यह जून मिल जाए। संत बाबा ज्वाला सिंह जी महाराज ये परिवार उन्होंने चरणों से जुड़े हुए हैं। एक बार बड़े नंगल महापुर के कोल पिंडा उसे बैठे से किसी गुरमुख ने आके कोई प्रेमी से उन्हें आके बेनती की, महाराज मेरी बेनती है कि गुरु ग्रंथ साहब जी महाराज भी वचन करते हैं, होर भी वेद शास्त्र भी यह गल कहते हैं, किसी का मनुख न हक नहीं खाना चाहता। ये सानू मार्ग को 84 लाख को टुकड़ के सारे ढंग तरीके दसे गए। जे आप कोई ज्ञान हो वाहगुरु मंत्र जपी जाओ पाठ बोलना तो फिर गुरु ग्रंथ साहब जी लिखण की जरूरत सी? जे थानू कह दिए मूल मंत्र जपी जाओ तुम पार हो जाओगे तो गुरु ग्रंथ साहब लिखण की जरूरत नहीं सी, कोई गल दस दे मूल मंत्र जप लो या वाहगुरु मंत्र जप लो। यह सारा गुरु ग्रंथ साहब मनुख जाति के कल्याण वास्ते है, इन पढ़ के तुम ए चल के पार होंगे। पहली गल गुरु ग्रंथ साहब जी ने दसी है, गुरपी हामा ता करे जान गुरदार ना खाए, हक पाया नानका उस सूर सकाए। पहली गल तो जरा कोई किसी इष्ट मानता वो गुरु ग्रंथ साहब कहते भी किसी का हक ना खावे ने गुरु की हामी नहीं पा। अज तो हम सौखी गल लागे सिख धर्म राजा गुरु वाला बन जा अमृत छक ला, पता नहीं टिकट हाथ चकड़ा देंगे, पता नहीं सीधा सच खंड कहना मैं चले जाना, बड़ा औखा मार्ग है। जी गुरु ग्रंथ साहब जी ने पूछो बड़ा औखा मार्ग है अमृत छकल में, बेशक पंजा प्यारा तो महा दिनी बार माजी छकल में जरा इस मार्ग से गुरु ग्रंथ साहब जी ने चलूगा वही पावसा का मतलब। वो कह लगे महाराज मेरी बेनती सवाल तो वे दो सी, मैं नेड़े सवाल की करते मैंने दो सवाल पूछे सी, एक सवाल का जवाब मैं तुम्हें दसदा। वो कह लगा महाराज गुरु ग्रंथ साहब जी महाराज ने लिखा किसी का हक नहीं खाना चाहिए, चलो किसी का तो अस नहीं खाते, किसी बंदे का नहीं खाते, भैन भाई का नहीं खाते, गवर्नमेंट का कर ली मैं, गवर्नमेंट की पूरी कर ली मैं। बाबा ज्वाला सिंह जी महाराज बड़ा मिठा वचन करते, जीव तो बड़ी मिठकी बोली सी, एक बार जरा बोल सुन लगा सी तुरै जाता खड़ जाता। कहते गुरमुखा एक मेरी गल याद रखी, जो गवर्नमेंट की चोरी करनी है ना, जिन्हें सड़कों के कंधे दरख्त खड़े या जिन्हें जंगल के दरख्त खड़े, ये सारे गवर्नमेंट के चोर है। इन्हों हम दरख्तों का शरीर मिलता है, यह हम गवर्नमेंट इन्हों बेचूगी, वो जरा घाटा भी गवर्नमेंट पूरा करूंगी, ये बेच बेच के गवर्नमेंट का घर पूरा कर देना, क्योंकि चार श्रेणियों में सारी सृष्टि बनी है, अंडज तेरज सेतज उत्पोजक। अंडज जीव वो ने जो आंडे तो पैदा होंगे श्रेणियां, आंडिया तो पैदा होंगे ने सारे जीव अंडज आते, जिदा केवली ਹੋਰ ਜਾਂ ਹੋਰ ਜੇ ਸੱਪਾਂ ਦੇ ਆਂਡੇ ਨੇ ਬਹੁਤ ਜਾਂ ਜਿਉਣਾ ਇਸ ਨੇ ਨਹੀਂ, ਉਹਦੇ ਆਂਡੇ ਹੀ ਨੇ ਬਸ, ਉਹ ਆਂਡੇ ਵਿੱਚ ਆਉਂਦੇ। ਇੱਕ ਜੇਲ੍ਹ ਵਿੱਚ ਆਉਂਦੇ ਅਸੀਂ ਤੁਸੀਂ ਪਸ਼ੂ ਜਿਹੜੇ ਅਸੀਂ ਆਪਾਂ ਜੇਲ੍ਹ ਦੀ ਸ਼੍ਰੇਣੀ ਵਿੱਚ ਆਉਂਦੇ ਜਿਹੜੇ ਜੇਲ੍ਹ ਤੋਂ ਪੈਦਾ ਹੁੰਦੇ। ਇੱਕ ਸਿਹਤ ਵਾਲੀ ਸ਼੍ਰੇਣੀ ਆ ਜਿਹੜੇ ਮੌਸਮ ਨਾਲ ਪੈਦਾ ਹੋ ਜਾਂਦੇ, ਮੌਸਮ ਨਾਲ ਮਰ ਜਾਂਦੇ, ਗਰਮੀ ਨਾਲ ਗੰਦਗੀ ਨਾਲ ਮੱਛਰ ਪੈਦਾ ਹੋ ਜਾਣਾ, ਮੱਖੀਆਂ ਪੈਦਾ ਹੋ ਜਾਣੀਆਂ, ਮੌਸਮ ਨਾਲ ਹੀ ਮਰ ਜਾਣਾ, ਇੱਕ ਜੀਵ ਉਸੇ ਵੇਲੇ ਮਰ ਜਾਣਾ, ਜੰਮ ਜਾਣਾ ਉਸੇ ਵੇਲੇ ਤੇ ਮਰ ਜਾਣਾ। ਇੱਕ ਉਹ ਤੋਂ ਕੁਝ ਸ਼੍ਰੇਣੀ ਆ ਜਿਹਦੇ ਵਿੱਚ ਦਰਖਤ ਤੇ ਬਨਸਪਤੀ ਆਉਂਦੀ ਹੈ। ਇਹ ਸਾਰੀਆਂ ਜੂਨਾਂ ਦੇ ਵਿੱਚ ਮਹਾਂਪੁਰਸ਼ ਕਹਿਣ ਲੱਗੇ ਗੁਰਮੁਖਾਂ ਦੇ ਦਰਖਤ ਦੀ ਜੂਨ ਨਹੀਂ ਮਿਲੂਗੀ। ਇੱਕ ਪ੍ਰੇਮੀ ਬਾਬਾ ਬਹਾਦਰ ਸਿੰਘ ਜੀ ਦੇ ਕੋਲ ਬਚਨ ਕਰਦਾ ਸੀ, ਕਹਿੰਦਾ ਮਹਾਰਾਜ ਬਾਅਦ ਸਾਨੂੰ ਕਨੇਡਾ ਤੋਂ ਆਏ ਹੋਏ ਸੀ, ਉਹ ਕਹਿੰਦੇ ਬਾਬਾ ਜੀ ਬਾਹਰ ਸਾਨੂੰ ਬੜੀ ਪਹੁੰਚ ਆ, ਪਹਿਲ ਫਿਰ ਦੇ ਦਿੰਦੇ ਗਵਰਨਮੈਂਟ ਤੋਂ ਲੈ ਲੈ ਕੇ ਖਾਂਦੇ ਰਹਿੰਦੇ। ਉਹ ਮਹਾਂਪੁਰਸ਼ ਮੈਂ ਕੋਲੇ ਬੈਠਾ ਸੀ, ਉਹ ਕਹਿਣ ਲੱਗੇ ਫਿਰ ਗਵਰਨਮੈਂਟ ਦੀਆਂ ਕਚਰਾਂ ਕੁਚਰਾਂ ਬਣ ਕੇ ਦੇਖਾ ਲੋਕ ਜਿਹੜੇ ਮੁਫ਼ਤ ਵਿੱਚ ਲੈ ਕੇ ਖਾਂਦੇ ਆ ਗਵਰਨਮੈਂਟ ਤੋਂ, ਉਹ ਕਚਰਾਂ ਕੁਚਰਾਂ ਬੋਲੀਆਂ ਨੇ ਰੱਖੀਆਂ ਤੇ ਭਾਰ ਢੋ ਕੇ ਉਹਨਾਂ ਦਾ ਦੇਖਾ ਦੇ। ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਬਿਆਨ ਦਿੱਤਾ ਭਾਵ ਸਾਗਰ ਤੋਂ ਧਰਮ ਦਾ। ਇੱਕ ਤਾਂ ਸਤਿਗੁਰੂ ਜੀ ਨੇ ਬਚਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਵੀ ਮਨੁੱਖ ਝੂਠ ਨਾ ਬੋਲੇ, ਸਭ ਤੋਂ ਪਹਿਲੀ ਗੱਲ ਹੈ ਸੰਸਾਰ ਦੇ ਉਪਾਰ ਹੋਣ ਵਾਸਤੇ ਝੂਠ ਨਾ ਬੋਲੇ। ਧਰਮ ਕਹਿੰਦੇ ਸੱਚ ਨੂੰ ਨੇ, ਜਦੋਂ ਤੁਸੀਂ ਕਿਸੇ ਕਚਹਿਰੀ ਵਿੱਚ ਆਓ ਕਹਿੰਦੇ ਵੀ ਧਰਮ ਨਾਲ ਮੈਂ ਸੱਚ ਕਹਿੰਦਾ, ਜਾਂ ਧਰਮ ਦੀ ਗੱਲ ਉਹਨੇ ਬੰਦਾ ਡਰ ਜਾਂਦਾ। ਧਰਮ ਕਹਿੰਦੇ ਸੱਚ ਨੂੰ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਪੜ੍ਹਨ ਵਾਲੇ ਪ੍ਰਮੁੱਖ ਕਿਹੜੇ ਆ, ਉਹ ਇੱਕ ਗੱਲ ਚੇਤਾ ਰੱਖੋ ਜਿਹੜੇ ਚਾਹੁੰਦੇ ਭਾਵ ਸਾਗਰ ਨੂੰ ਤਰੀਕੇ ਹੋਣ, ਗੁਰੂ ਗ੍ਰੰਥ ਸਾਹਿਬ ਕਹਿੰਦੇ ਝੂਠ ਨਾ ਬੋਲੋ। ਸੱਚੋ ਉਹਦੇ ਸਭ ਤੋਂ ਉੱਪਰ ਸੱਚ ਆਚਾਰ, ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਾਣ ਪਾਵੇ। ਜਿਹੜਾ ਮਨੁੱਖ ਪਿੰਡ ਵਿੱਚ ਸੱਚੀ ਗੱਲ ਕਰਦਾ ਹੋਵੇ ਉਹ ਤਾਂ ਸਾਰੇ ਕਰਦੇ ਹਨ, ਜਿਹੜਾ ਸੱਚਾ ਪੱਕਾ ਬੰਦਾ ਹੋਵੇ ਨਾ ਪਿੰਡ ਵਿੱਚ ਜਾਂ ਪੰਚਾਇਤ ਵਿੱਚ ਸੱਚਾ ਪੱਕਾ ਬੰਦਾ ਹੋਵੇ ਉਹ ਤਾਂ ਸਾਰੇ ਕਰਦੇ ਵੀ ਸੱਚੀ ਗੱਲ ਕਰਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਇੱਕ ਬਚਨ ਲਿਖਦੇ, ਮਿੱਥਿਆ ਨਾਹੀਂ ਰਸਨਾ ਪਾਸ। ਜੇ ਕਿਸੇ ਮਨੁੱਖ ਨੇ ਭਾਵ ਸਾਗਰ ਕਰਨਾ, ਪਹਿਲੀ ਸ਼ਰਤ ਹੈ ਮਿੱਥਿਆ ਨਾਹੀਂ ਰਸਨਾ ਪਾਸ, ਜੀਵ ਝੂਠ ਨਾਲ ਸਪਸ਼ ਨਾ ਪਏ। ਬਸ ਭਾਵੇਂ ਸਰੀਰ ਜਿਹੜਾ ਇਹ ਮਨੁੱਖ ਨਹੀਂ ਹੈ, ਸਰੀਰ ਨੇ ਇੱਥੇ ਰਹਿਣਾ, ਜੀਵ ਸਰੀਰ ਹੈ, ਸਰੀਰ ਦੇ ਨਾਲ ਕੀਤਾ ਹੋਇਆ ਕੰਮ ਆਤਮਾ ਨੂੰ ਭੁੱਖਣਾ ਪਵੇਗਾ। ਅੱਖਾਂ ਕਰਮ ਕਰਦੀਆਂ, ਹੱਥ ਹੈ, ਜੀਵ ਹੈ ਸਵਾਦ ਦੀ ਖਾਤਰ, ਸਾਰੇ ਇੰਦਰੇ ਸਵਾਦ ਲੈਂਦੇ, ਪਰ ਇੱਕ ਸਰੀਰ ਝੂਠ ਹੈ, ਇਹਦਾ ਕੀਤਾ ਹੋਇਆ ਕਰਮ ਆਤਮਾ ਨੂੰ ਭੋਗਣਾ ਪਵੇਗਾ, ਆਤਮਾ ਇਹਦੇ ਵਿੱਚ ਪ੍ਰਵੇਸ਼ ਕਰਦੀ ਹੈ। ਨਿਜਾ ਨਾਹੀਂ ਰਸਨਾ ਪਰਸ, ਮਨ ਨਾ ਪ੍ਰੀਤ ਨਿਰੰਜਨ ਦੱਸ, ਮਨ ਅੰਦਰ ਪਰਮੇਸ਼ਰ ਦੇ ਪਿਆਰ ਦੀ ਇੱਛਾ ਬਣੀ ਰਹੇ, ਹਰ ਵੇਲੇ ਦਰਸ਼ਨਾਂ ਦੀ ਇੱਛਾ ਬਣੀ, ਰੱਬ ਦੇ ਦਰਸ਼ਨ ਕਰ। ਕਈ ਵਾਰੀ ਮਨੁੱਖ ਕਹਿੰਦੇ ਨੇ ਤੁਸੀਂ ਬਾਹਰਲੇ ਮੁਲਕ ਨੂੰ ਆਓ ਆ ਕੇ ਦੇਖ ਲਓ, ਕਈ ਵਾਰੀ ਕਈ ਲੋਕ ਕਹਿੰਦੇ ਚਲੋ ਤਾਜ ਮਹਿਲ ਦੇਖੇ, ਕੋਈ ਕਹਿੰਦਾ ਫਲਾਨੀ ਜਗ੍ਹਾ ਡੂਬਾ ਉਹ ਦੇਖੇ, ਉਹ ਮਨ ਦੀਆਂ ਇੱਛਾ ਉਹਨਾਂ ਚਿਰ ਯਜਨਾ ਤੇ ਰੱਬ ਦੇ ਦਰਸ਼ਨਾਂ ਦੀ ਇੱਛਾ ਨਹੀਂ ਬਣਦੀ। ਜਦੋਂ ਕਿਸੇ ਕੋਈ ਕਹਿੰਦਾ ਮੈਂ ਦਰਸ਼ਨ ਰੱਬ ਤੋਂ ਬਿਨਾਂ ਕਿਹੜੇ ਦਰਸ਼ਨ ਕਰਦੇ ਕੀ, ਸੰਤ ਬਾਬਾ ਬਿਸ਼ਨ ਸਿੰਘ ਜੀ ਹੋਏ ਨੇ ਇੱਕ ਨਵੇਂ ਟਕਸਾਲ ਦੇ, ਸੰਤ ਬਾਬਾ ਸੁੰਦਰ ਸਿੰਘ ਜੀ ਦੇ ਪਹਿਲਾਂ ਬੇਟੇ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ, ਉਹ ਥੱਲੇ ਨੂੰ ਨਿਗਾਹ ਰੱਖ ਦਿੰਦੇ ਸੀ ਧਰਤੀ ਪੱਤ ਨੂੰ। ਇੱਕ ਵਾਰ ਕਿਸੇ ਨੇ ਕਿਹਾ ਮਹਾਰਾਜ ਤੁਸੀਂ ਉੱਪਰ ਨੂੰ ਨਿਗਾਹ ਨਹੀਂ ਛੱਡਦੇ, ਕਹਿੰਦੇ ਗੁਰਮੁਖਾ ਵੀ ਸਾਨੂੰ ਹੋ ਗਿਆ ਅਸੀਂ ਤਾਰੇ ਨਹੀਂ ਦੇਖੀ ਉੱਪਰ। ਉਹ ਕਹਿੰਦੇ ਮਹਾਰਾਜ ਤਾਰੇ ਕਿ ਨਹੀਂ ਦੇਖੇ, ਕਹਿੰਦੇ ਸਾਨੂੰ ਰੱਬ ਤੋਂ ਬਿਨਾਂ ਕੋਈ ਦੂਜੀ ਚੀਜ਼ ਚੰਗੀ ਲੱਗਦੀ ਨਹੀਂ, ਸਾਰੇ ਸੰਸਾਰ ਵਿੱਚ ਉਹਦੀ ਇੱਛਾ ਕੋਈ ਹੋਰ ਰਹਿੰਦੀ ਨਹੀਂ। ਫਿਰ ਉਹ ਕਹਿੰਦਾ ਰੱਬ ਤੋਂ ਬਿਨਾਂ ਮੈਨੂੰ ਕੋਈ ਦੁੱਖ ਸੰਸਾਰ ਚੰਗਾ ਲੱਗਦਾ ਹੀ ਨਹੀਂ, ਸਾਰੇ ਸੰਸਾਰ ਦੇ ਅੰਦਰ ਕੋਈ ਨਾ ਕੋਈ ਇੱਛਾ ਬਣੀ ਹੋਈ ਹੈ, ਹਰੇਕ ਬੰਦੇ ਚਾਹੇ ਉਹ ਧਰਮ ਨਾਲ ਜੁੜਿਆ ਹੋਇਆ ਚਾਹੇ ਨਹੀਂ ਜੁੜਿਆ ਹੋਇਆ। ਕੋਈ ਕਹਿੰਦਾ ਮੈਨੂੰ ਸੰਸਾਰ ਦੀ ਮਾਂ ਪੜਿਆਈ ਮਿਲ ਜਾ, ਕੋਈ ਕਹਿੰਦਾ ਮੈਂ ਪਿੰਡ ਦਾ ਪੰਜ ਸਰਪੰਚ ਬਣ ਜਾਵਾਂ, ਕੋਈ ਕਹਿੰਦਾ ਮੈਂ MLA MP ਬਣ ਜਾਵਾਂ, ਕੋਈ ਕਹਿੰਦਾ ਮੈਂ ਚੇਅਰਮੈਨ ਬਣ ਜਾਵਾਂ, ਕੁਛ ਨਾ ਕੁਛ ਤਾਂ ਇੱਛਾ ਬਣੀ ਹਰੇਕ ਦੀ। ਕੋਈ ਕਹਿੰਦਾ ਮੇਰਾ ਕਾਰੋਬਾਰ ਇੰਨਾ ਵੱਡਾ ਹੋ ਜਾਵੇ ਮੈਂ ਪਿੰਡ ਨਾਲ ਵੱਡਾ ਹੋ ਜਾਵਾਂ। ਰੱਬ ਦੇ ਪਿਆਰ ਦੀ ਇੱਛਾ ਕਿਸੇ ਗਰਲੇ ਪੁਰਖ ਦੇ ਅੰਦਰ ਹੈ, ਦਰਸ਼ਨਾਂ ਦੀ ਇੱਛਾ, ਪਰ ਤੇਰਿਆ ਰੂਪ ਨਾ ਪੇਖਾ ਨੇਤਰ। ਪਰਾਈ ਇਸਤਰੀ ਨੂੰ ਕਹਿੰਦੇ ਜੇ ਤੂੰ ਵਿਗਾੜ ਦੀ ਨਿਗਾਹ ਨਾਲ ਦੇਖੇਗਾ ਤਾਂ ਵੀ ਦੂਜੀ ਸਾਈਡ ਤੋਂ ਗਿਣਿਆ ਜਾਏਗਾ, ਭਵ ਸਾਗਰ ਵਿੱਚ ਡੁੱਬ ਜਾਏਗਾ। ਇਹ ਸਾਨੂੰ ਗਿਆਨ ਦਿੱਤੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੇ। ਪਰ ਤੇਰਿਆ ਰੂਪ ਨਾ ਪੇਖਾ ਨੇਤਰ, ਇਸਤਰੀ ਨੂੰ ਦੇਖਣ ਵਾਸਤੇ ਮਨਾਹੀ ਨਹੀਂ ਹੈ, ਮਾਤਾ ਹੈ ਸਾਡੀ, ਇੱਕ ਇਸਤਰੀ ਰੂਪ ਵਿੱਚ ਹੈ ਮਾਤਾ ਹੈ, ਮਾਤਾ ਦੀ ਸੇਵਾ ਸਾਡਾ ਹੱਕ ਹੈ। ਇੱਕ ਦੂਜੀ ਹੈ ਸਾਡੀ ਭੈਣ ਹੈ, ਉਹ ਵੀ ਸਾਡਾ ਦੇਖਣ ਦਾ ਵੀ ਭੈਣ ਨੂੰ ਭਰਾ ਭੈਣ ਨੂੰ ਦੇਖਦਾ ਕੋਈ ਮਾੜੀ ਗੱਲ ਨਹੀਂ ਹੈ। ਇੱਕ ਛੋਟੀ ਬੱਚੀ ਹੈ ਧੀ ਹੈ, تین دیکھنا چاہیے تو منا ہی نہیں آیا. جدہ ایک پل ہے پل نو صاف سمجھی تو مالی پیدا کرتا بوٹا وہ پل ہو جاتا ہے تو پل نو مالی ہو نکلنا دیکھتا جڑا توڑ والا ہو نکلنا دیکھتا ایک کتا آتا وہ بوٹیا تتراڑ توڑ کے چلے جا پل پر کوئی پرواہ نہیں کرتا نہ سگندی لینی ہوں گی وہ پل نو ہو نکلنا دیکھتا اپنی اپنی دیکھنے کی درشٹی کا فرق دیکھ پرائیاں چنگیاں ماوا پہنا تیاں جانے دوجے نمبر سے سرگر جی کہ پر چلیا روپنا دیکھ کر نیتر ساتھ کی پیر سنت سنگ لے گا سارا کی سیوا کے سنتا نال پیا یہ بھی دو نے سات کے سنت سنت سنتون لگ جائے سال جی نرمل کرم ہو گیا وہ سال ہے کسی کو مدا نہیں بولتا سارے نرمل کرم نے وہ سال نام نرمل نہ کے کرم سنت ہوئے نہ سمپورن ہو چکے جنا ساس دراس نہ کس ہے ہر نامہ من مت تن سے سی نان کا پورن سوئی سانت سنت رام ہے ایک سنتا کو مت کوئی نہیں دو سنت رام ہے ایک جڑے پرمیشر کے برابر ہو چکے پرمیشر کے بھید ہو چکے وہ انہوں کا سنت سات کی غیر سنت سنگ ایک پھر ستگرو جی نے ہر بچے دسیا کہ کارن نہ سنے کہوں کی نندا کنا نال کسی کی نندیا نہ سنے سب کے جانے آپس کو منگا جنہیں آپ بیٹھے ہیں میں بھی تھوڑے بیٹھے ہوں یہ نندیا تو کوئی نہیں سنا دے سونے کی بہت کر رہے ندیا یہ نہیں ہوں کسی منک نے وہ کرم کیا کہ آپ دسی ہے تو ندیا سچ نو تھی سو بار سچ کہہ دے کوئی ندیا نہیں سونے کو تھی ہزار بار سونا کہہ دو سونا ہے ندیا نہیں ہے کسی منک نے غلط کرم کیا وہ ہزار بار کہہ دو ندیا نہیں صحیح ہو گئے گا جب تھی سونے کو پتل کہوں گے تو نندیا جب تھی سونے کو پتل کہوں گے تو نندیا وہ تھی ایک بار بھی کرو گے تو بھی تھوڑا پار ہوگا جہاں پھر نندیا کرے گا وہ پانی پون ملتی ہے جان کے ستری ملتی ہے جہاں نندیا کرے ستگرو جی کہ سنتن کے دکھ نکال جیو لگے جہاں سنتن کی نندیا کرتا اے سنت آ کرتا اے سنت آ کرتا اپنے بچ پاس آ کے بھی اوپن ہون سنت کا اوپن چتارنا دنیا میں ملتی ہے سنت کے نندک نو سب کی جون ملتی ہے یہ گرو گرنتھ صاحب جی کے بچے سنتن کے روپن سب جون پائے سنتن کے روپ ترک کی جون کروائے ترک ہوں نگ نگ کیڑے بچن واسطے سرگرو جی نے سانو سارا گیان دیتا جی تم ندیا کرے گا تو تیرنا یہ گنا مل جانے جی نے بچنا انہیں دونوں کو وہ گرو گرنتھ صاحب جی کے بچنا سے چلنا کرے یہ کلا کے تو امرت چک لیا سیدھا ساشکانڈ کو چلے جانا جی پھر کلا ہی یہ گل ہوں تو پھر گرو گوبند سنگھ صاحب دوارا پھر گرو گرنتھ صاحب جی کو اچار دیں سمپورن نہ کر دے امرت چکا دے تو واحگو منتر گرو منتر جٹی جائے وہ تو کوئی سیدھے ساشکانڈ کو چلے جاؤں گے گرمکھ کو کسی گرمکھ کو ایڈریس دے دیتا وہ نام لکھ دیتا سارا وہ جگہ کٹانا لکھ دیتا وہ منک نو راہ کا پتا نہیں لگتا کہ جاوا کدھر راستے دے کوئی جگہ کٹانا ہے نہیں یہ پھر گرو گرنتھ صاحب جی مہاراج کا انہوں مارگ دسیا تر واسطے بھی جب تو جانا ہے میرے واسطے تین راہ فلانی جگہ دہی آؤ گی اتنے ڈو آؤ گا اتنے پانی آؤ گا اتنے ریتا آؤ گا تو کدھر جانا یہ سارا مارگ سے گرو گوبند سنگھ صاحب جی نے دوبارہ گرو گرنتھ صاحب جی نے دربانی اپنی جیت تو پیاری ساری پہ تیر مال جی نے بانی نہیں سی گرو گرنتھ صاحب کی پیڑ دیتی نہیں سی گرسکھا نے کہا مہاراج کھوٹے لے آنے ہیں کہتے کھوٹے تو لے آنے ہیں کوئی بڑی گل نہیں ہے میں نہیں چاہتا میرے سکھ نارکان چلے جان میں نہیں چاہتا جدو سکھا نے یہ گل کہنی ਜੇ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ ਗੁਰੂ ਨਾਨਕ ਜੀ ਨੇ ਤਾਕਤ ਹੁੰਦੀ ਸੀ ਇਹ ਬਾਣੀ ਰਾਜ ਨਹੀਂ ਸਕੇ ਤੇ ਜਦੋਂ ਮੇਰੇ ਸਿੱਖਾਂ ਨੇ ਵਿਦਿਆ ਕਰਨੀ ਹੈ ਤੇ ਨਗਰ ਨੂੰ ਚਲ ਜਾਣ ਜਦੋਂ ਸਿੱਖ ਦੇ ਨਿਸੰਸਾ ਆਇਆ ਗੁਰੂ ਪ੍ਰਤੀ ਤਾਂ ਸਿੱਖ ਮਲੀਨ ਹੋ ਗਿਆ ਸੈਂਸੇ ਜੀਓ ਮਲੀਨ ਹੈ ਕਿ ਸੰਜੋ ਨੂੰ ਧੋਖਾ ਜਾਏ ਮਨ ਧੋਵੋ ਗੁਰ ਸ਼ਬਦ ਦਾ ਧੋਖਾ ਤੋਂ ਲਹੋ ਚਿਤ ਲਾ ਇਹ ਬਾਣੀ ਸੰਸਿਆ ਨੂੰ ਦੂਰ ਕਰਨ ਵਾਸਤੇ ਉਚਾਰੀ ਇਹੋ ਸੰਸਾਰ ਵਿਕਾਰ ਸੰਸੇ ਮੈਂ ਗਿਆਨੀ ਜਿਸੇ ਕਿਰਾਏ ਕੀ ਆਵੇ ਜਿਹਦੇ ਰੱਖ ਅਕਾਕਟ ਅਕਾ ਦਿਨ ਜਾਣੀ ਜਾਂ ਕੋ ਆਏ ਸੋਈ ਘਰ ਜੋ ਹਰ ਗੋਤੇ ਬਣੇ ਬਸੇਰਾ ਨਿਜ ਘਰ ਮਹਿਰ ਪਾਵੋ ਸਹਿਜੇ ਬਹੁਤ ਨਾ ਹੋਏ ਬੋਲ ਗਿਆ ਇਹ ਰਸਤਾ ਦੱਸੋ ਇਹ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਤੇ ਸਾਨੂੰ ਸਤਿਗੁਰੂ ਜੀ ਨੇ ਕਿਹਾ ਇਹ ਸਮਾਜ ਦੇ ਤੇ ਕਰਨ ਨਾ ਸੁਣੇ ਕਾਹੂ ਕੀ ਦਿੰਦਾ ਤੇ ਸਭ ਤੇ ਜਾਣੇ ਆਪਸ ਕੋ ਮੰਨਦਾ ਸਾਖੀ ਬਿਹਤਰ ਮੈਂ ਤਾਂ ਹਜੇ ਸਮਝਿਆ ਨੀ ਆਪਸ ਕੋ ਮੰਨਦਾ ਸਾਰਿਆਂ ਤੋਂ ਸ਼ਾਇਦ ਤੁਹਾਡੇ ਵਿੱਚ ਕੋਈ ਆਪਣੇ ਆਪ ਨੂੰ ਮੰਨਦਾ ਸਮਝਦਾ ਹੋਵੇ ਜਦ ਮਨੁੱਖ ਦੀ ਬਿਰਤੀ ਆਪਣੇ ਆਪ ਨੂੰ ਮੰਨਦਾ ਨਹੀਂ ਨਾ ਗਿਣਦਾ ਬ੍ਰਹਮ ਗਿਆਨੀ ਦੀ ਬਿਰਤੀ ਇਹ ਹੈ ਬ੍ਰਹਮ ਗਿਆਨੀ ਉੱਚਤੇ ਉੱਚਾ ਮਨ ਆਪਣੇ ਹੈ ਸਭ ਤੇ ਉੱਚਾ ਜਿਹੜਾ ਮਨੁੱਖ ਸਾਰਿਆਂ ਤੋਂ ਨੀਵਾਂ ਬਣ ਗਿਆ ਸਾਰਿਆਂ ਤੋਂ ਮੰਦਾ ਬਣ ਗਿਆ ਕਬੀਰ ਹਮ ਸਭ ਦੇ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਗੁਜਿਆ ਮੀਤ ਹਮਾਰਾ ਸੋਏ ਜਦੋਂ ਆਪਾਂ ਜਾਣੇ ਨਾ ਸ਼ਮਸ਼ਾਨ ਘਾਟ ਵਿੱਚ ਤੁਸੀਂ ਸਾਰੇ ਜਾਣਦੇ ਹਾਂ ਉਸ ਵੇਲੇ ਜਦੋਂ ਲੱਕੜੀਆਂ ਕਹਿਣ ਲੱਗਦੇ ਉਸ ਵੇਲੇ ਦੇਖੋ ਕਿੰਨੇ ਬੰਦੇ ਇੱਕ ਦੂਜੇ ਨੂੰ ਹੋਮੇ ਕੋਈ ਕਹਿੰਦਾ ਉਹ ਇੱਧਰ ਲੱਕੜੀ ਰੱਖ ਉਹ ਕਹਿੰਦਾ ਉਹ ਇੱਧਰ ਰੱਖ ਬੰਦਾ ਸਾਹਮਣੇ ਮਰਿਆ ਪਿਆ ਹੁੰਦਾ ਹਰੇਕ ਬੰਦੇ ਦੇ ਅੰਦਰੋਂ ਹੋਮੇ ਝਰਕਾਂ ਮਾਰਦੀ ਉਹ ਕਹਿੰਦਾ ਮੈਂ ਸਿਆਣਾ ਮੇਰੇ ਕਹੇ ਮੁਤਾਬਕ ਲੱਕੜੀ ਰੱਖ ਉਹ ਕਹਿੰਦਾ ਮੈਂ ਸਿਆਣਾ ਮੇਰੇ ਕਹੇ ਮੁਤਾਬਕ ਲੱਕੜੀ ਰੱਖ ਜਿੰਨੇ ਬੰਦੇ ਲੱਕੜੀਆਂ ਰੱਖਦੇ ਉਹਨਾਂ ਨੂੰ ਇਹ ਪਤਾ ਵੀ ਸਾਹਮਣੇ ਉਹ ਬੰਦਾ ਮਰਿਆ ਪਿਆ ਮਾਰ ਮੈਂ ਵੀ ਜਾਣਾ ਆਪਣੇ ਆਪ ਨੂੰ ਮੰਦਾ ਕੋਈ ਨਹੀਂ ਕਹਿੰਦਾ ਇਹ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੀ ਸਾਨੂੰ ਇਸ ਵਾਸਤੇ ਸਤਿਗੁਰੂ ਜੀ ਨੇ ਦਰਸਾਇਆ ਵੀ ਜੇ ਤੁਸੀਂ 84 ਲੱਖ ਤੋਂ ਵਧਣਾ ਇਹ ਗੱਲਾਂ ਵਿੱਚ ਨਾ ਫਸੇ ਫਿਰ ਇਹ ਵੀ ਦੱਸ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਜੇ ਤੂੰ ਇਸ ਪਾਸੇ ਨੂੰ ਲਿਆ ਤੈਨੂੰ ਸੱਤ ਦੀ ਮੋਰ ਮਿਲਣੀ ਹੈ ਜੇ ਤੂੰ ਮਾਇਆ ਦੇ ਵਿੱਚ ਫਸਿਆ ਰਿਹਾ ਹਰ ਵੇਲੇ ਇਹੀ ਚਿੰਤਨ ਕਰਦਾ ਰਿਹਾ ਮੈਂ ਕਿੱਦਾਂ ਕੰਮ ਕਰਾਂ ਕਿੱਥੋਂ ਪੈਸੇ ਲਿਆਵਾਂ ਕਿੱਦਾਂ ਕਮਾਵਾਂ ਜੇ ਉੱਥੇ ਸੁੱਟ ਜੁੜੀ ਰਹਿ ਗਈ ਕਹਿੰਦੇ ਸੱਤ ਦੀ ਮੋਰ ਮਿਲ ਜਾਣੀ ਅੰਤਕਾਲ ਦੀ ਦਰਸ਼ਨੀ ਸਿੰਗਰੈ ਐਸੀ ਚਿੰਤਾ ਮੈਂ ਜੇ ਮਰ ਸੱਤ ਜੋੜ ਬਾਰ ਬਾਰ ਪਾਉਂਦਾ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦਾ ਵਚਨ ਹੈ ਅੰਧਕਾਰ ਜੋ ਲੜਕੇ ਸਿਮਰੇ ਧੀਆਂ ਪੁੱਤਾਂ ਦਾ ਹਰ ਵੇਲੇ ਕਹਿੰਦਾ ਸੋਚਦਾ ਰਿਹਾ ਮੈਂ ਇਹਨੂੰ ਕੀ ਦੇਵਾਂ ਇਹਨੂੰ ਕਿਹੜਾ ਪਾਸਾ ਦੇਵਾਂ ਇਹਨੂੰ ਕਿੰਨੀ ਚੀਜ਼ ਦੇਵਾਂ ਇਹਦਾ ਕਿੱਦਾਂ ਮੈਂ ਕਰਾਂ ਇਹਦਾ ਕਹਿੰਦੇ ਅੰਧਕਾਰ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰ ਸੂਕਰ ਜੋਣ ਬਾਅਦ ਬਾਅਦ ਉਤਰੇ ਸੂਰ ਦੀ ਜੋਣ ਬਣ ਅੰਧਕਾਰ ਜੇ ਮੰਦਰ ਸਿਮਰੇ ਜੇ ਮਕਾਨਾਂ ਵਿੱਚ ਸੁੱਤ ਰਹਿ ਕਈ ਬੰਦੇ ਸਾਰੀ ਜ਼ਿੰਦਗੀ ਕੋਠੀਆਂ ਬਣਾਉਂਦੇ ਚਲੇ ਜਾਂਦੇ ਰਹਿਣਾ ਨਸੀਬ ਨਹੀਂ ਹੁੰਦਾ ਕਿ ਉਹਦੀ ਸੁੱਟ ਕਿਤੇ ਕੋਠੀ ਵਿੱਚ ਹੀ ਰਹਿ ਗਈ ਮੈਂ ਆਹ ਕੰਮ ਰਹਿ ਗਿਆ ਆਹ ਕੰਮ ਰਹਿ ਗਿਆ ਮੁੜਕੇ ਉਹਦੇ ਵਿੱਚ ਹੀ ਰਹਿ ਗਈ ਕਹਿੰਦੇ ਪ੍ਰੇਤ ਜੋਣ ਬਾਰ ਬਾਰ ਪਾਉਂਦ ਕਈ ਜਨ ਭੂਤ ਪ੍ਰੇਤ ਸ਼ੁਕਰ ਨਰਗਾਸ ਕਈ ਕੋਟ ਭੂਤ ਪ੍ਰੇਤ ਸ਼ੁਕਰ ਨਰਗਾਸ ਕਰੋੜਾਂ ਪ੍ਰੇਤਾਂ ਦੀਆਂ ਰੂਹਾਂ ਤੇ ਅੰਤਕਾਲ ਦੇ ਇਸਤਰੀ ਸਿਮਰੇ ਅੰਤ ਸਮੇਂ ਕਦੇ ਇਸਤਰੀ ਦਾ ਯਾਦ ਕਰਦਾ ਮਰ ਗਿਆ ਬੇਸਵਾ ਜੋਨ ਬਾਰ ਬਾਰ ਪੌਦਰੇ ਬੇਸਵਾ ਦਾ ਜੋਨੀ ਬਣਦੀ ਅਗਲੀ ਅੰਤਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਵਧਤ ਤਪੋਚਨ ਤੇ ਨਾ ਮੁਕਤਾ ਪੀਤੰਬਰ ਮਾਂ ਕਹਿੰਦੇ ਬਸੇ ਪਰਮੇਸ਼ਰ ਨੂੰ ਚੇਤੇ ਕਰੇ ਅਜਾ ਮਰ ਨੇ ਆਪਣੇ ਮੁੰਡੇ ਨੂੰ ਬਾਜ ਮਾਰੀ ਰੱਬ ਪਰਮੇਸ਼ਰ ਨੂੰ ਵੀ ਪਤਾ ਸੀ ਕਿ ਮੁੰਡੇ ਨੂੰ ਬਾਜਾਂ ਮਾਰਦਾ ਮੈਨੂੰ ਨਹੀਂ ਮਾਰਦਾ ਅੰਤਕਾਲ ਅਜਾ ਮਨ ਨਾਰਾਇਣ ਸੁਣ ਆਈ ਜੇ ਗੱਤ ਕੋ ਜੋਗੀ ਸਰ ਬਾਸ਼ਿਤ ਸੋ ਗਤ ਸ਼ਹਿਰ ਮੈਂ ਪਾਏ ਮਹਾਂਪੁਰਸ਼ਾਂ ਦਾ ਬਚਨ ਸੀ ਤੂੰ ਮੁੰਡੇ ਦਾ ਨਾਮ ਨਾਰਾਇਣ ਰੱਖਦਾ ਗੱਲ ਤਾਂ ਮਹਾਂਪੁਰਸ਼ਾਂ ਦੇ ਬਚਨ ਵਿੱਚ ਸੀ ਤਾਂ ਸਭ ਨੂੰ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸੰਤੋ ਸਾਗਰ ਪਾਰ ਉਤਰ ਗਿਆ ਜੇ ਕੋਈ ਬਚਨ ਕੁਮਾਵੇ ਸੰਤਨ ਦਾ ਸੋ ਗੁਰ ਪ੍ਰਸਾਦੀ ਤਰ ਗਿਆ ਜੇ ਕੋਈ ਸੰਤਾਂ ਦਾ ਬਚਨ ਮੰਨ ਲਵੇ ਉਹਦੇ ਤੇ ਸਾਰਾ ਜੀਵਨ ਲਗਾ ਦੇਵੇ ਤੇ ਕਹਿੰਦੇ ਭਾਵ ਸਾਗਰ ਨੂੰ ਧਰ ਲਓ ਕਣਕਾਂ ਨੇ ਮਹਾਂਪੁਰਸ਼ਾਂ ਦਾ ਵਚਨ ਮੰਨਿਆ ਭਾਵ ਸਾਗਰ ਕਰ ਡੇਈ ਬਕੁੰਠ ਦੀਵਾਨ ਚੜ ਨਰਕਾਂ ਵਿਚਣਾ ਕਾਹਤੋਂ ਸਭ ਆਉਣੇ ਥੋੜੇ ਦਿਨ ਹੋਏ ਸੰਗਤ ਦੇ ਸਾਡੇ ਸਰੀਰ ਆਉਂਦੇ ਹੁੰਦੇ ਆ ਉਹ ਬਜ਼ੁਰਗ ਚੜ੍ਹਾਈ ਕਰ ਗਿਆ ਬਜ਼ੁਰਗ ਤਾਂ ਅਸੀਂ ਦੇਖਿਆ ਨਹੀਂ ਸੰਗਤਾਂ ਉਹਦੀ ਨੌਂ ਸਾਡੇ ਕੋਲ ਆਉਂਦੀ ਸੀ ਤਾਂ ਸੰਗੀ ਉਹ ਦੂਏ ਦਿਨ ਬਜ਼ੁਰਗ ਆਪਣੇ ਨੌਂ ਵਿੱਚ ਆ ਗਿਆ ਉਹਦੇ ਵਿੱਚ ਉੱਧਰ ਅਜੇ ਭੁੱਖ ਵੀ ਨਹੀਂ ਪਿਆ ਤਾਂ ਉਹ ਇੱਥੇ ਤੁਸੀਂ ਫਿਰ ਵਿਚਾਰੀ ਉਹਦੇ ਵਿੱਚ ਰੌਲਾ ਪਾ ਦੇ ਮੈਂ ਇਹਨਾਂ ਚੋਂ ਇੱਕ ਮਾਰ ਕੇ ਨਾਲ ਲੈ ਕੇ ਗਿਆ ਏਦਾਂ ਤੁਰੇ ਫਿਰ ਕੋਈ ਜਗ੍ਹਾ ਹੀ ਨਹੀਂ ਉਹ 25 ਤਰੀਕ ਨੂੰ ਭੋਗ ਸੀ ਤਾਂ ਉਹ 15-16 ਤਰੀਕ ਨੂੰ ਆਪਣੀ ਨੌਂ ਚ ਤਾਂ ਪੋਤੇ ਚ ਤੁਰਿਆ ਫਿਰ ਕਦੀ ਪੋਤੇ ਚ ਵੜ ਜਾਇਆ ਕਦੇ ਕਦੀ ਨੌਂ ਚ ਵੜ ਜਾਇਆ ਬੜਾ ਔਖਾ ਕੰਮ ਹੈ ਸਾਧ ਸੰਗਤ ਜੀ ਬੜਾ ਔਖਾ ਮਰ ਪਤਾ ਨਹੀਂ ਕਿਹੜੇ ਵੇਲੇ ਕਿਸੇ ਨੇ ਜਾਣਾ ਚੇਤਾ ਰੱਖਿਓ ਸਾਰੇ ਮਰ ਸਜਾਣਾ ਹੀ ਆ ਹਰੇਕ ਨੇ ਮਾਰੇ ਇਹ ਪਤਾ ਨਹੀਂ ਮਰ ਕਿਹੜੇ ਵੇਲੇ ਜਾਣਾ ਰਾਮਦਾਸ ਮਹਾਰਾਜ ਇੱਕ ਬਚਨ ਲਿਖਦੇ ਹਰ ਜਪਦਿਆਂ ਫਿਰ ਢਿੱਲ ਨਾ ਕੀਜੇ ਮੇਰੀ ਜਿੰਦੜੀ ਮਤ ਜਾਪੇ ਸਾਹਿਬ ਆਪਣੇ ਕੀ ਨਾਮ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਤੇ ਚੌਕ ਦੀ ਸੇਵਾ ਕਰਨ ਵਾਲਾ ਭਾਈ ਸੁਭਾ ਰਾਮ ਰਿਸ਼ ਦੀ ਗੋਸ਼ ਪੈ ਗਿਆ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪਤਾ ਕੀਤਾ ਉਹਦਾ ਉਹ ਰਿਸ਼ ਬਣਿਆ ਹੋਇਆ ਸੀ ਬਾਬਾ ਸਾਹਿਬ ਸਿੰਘ ਦੀ ਬੇਟੀ ਟੂਣਾ ਸਾਹਿਬ ਵਾਲੇ ਇੱਕ ਵਾਰੀ ਬਾਬਾ ਜੀ ਕੋਲ ਜਾਂਦੇ ਸੀ ਦਰਖਤ ਰਸਤੇ ਪਿਛਾਣੇ ਬਹਿ ਗਏ ਇਹ ਕਲੰਦਰ ਉੱਤੇ ਰਿਸ਼ ਲੈ ਕੇ ਬੈਠਾ ਸੀ ਨਾ ਬਾਦਲ ਲੈ ਕੇ ਬੈਠਾ ਸੀ ਉਹ ਬਾਬਾ ਜੀ ਨੇ ਦ੍ਰਿਸ਼ਟੀ ਕੀਤੀ ਬਾਦਲ ਵੱਲ ਤੋਂ ਬਾਦਲ ਚੜ੍ਹਾਈ ਕਰ ਗਿਆ ਉਹ ਸੇਵਾਦਾਰ ਪੁੱਛਣ ਲੱਗੇ ਬਾਬਾ ਜੀ ਤੁਹਾਡੀ ਦ੍ਰਿਸ਼ਟੀ ਨੇ ਚੜ੍ਹਾਈ ਕਰ ਗਿਆ ਕਹਿਣ ਲੱਗੇ ਜਦੋਂ ਇਹ ਬੰਦਾ ਸੀ ਨਾ ਉਦੋਂ ਸਾਨੂੰ ਇੱਕ ਵਾਰ ਪਾਣੀ ਦਾ ਗਲਾਸ ਪਵਾਇਆ ਸੀ ਉਹਨੇ ਹੁਣ ਸਭ ਤਰਸ ਆ ਗਿਆ ਬਾਂਦਰ ਦੀ ਜੋਨ ਚ ਤੁਰਿਆ ਕਰੇ ਪਤਾ ਨੀ ਕਿਹੜੀ ਕਿਹੜੀ ਜੋਨ ਚ ਕਿਹੜੀ ਕਰੇ ਇਹ ਤਾਂ ਕਿਸੇ ਦੇ ਬੱਸ ਵਿੱਚ ਨਹੀਂ ਹੈ ਗੁਰਮੁਖ ਪਿਆਰੇ ਨੂੰ ਬੜਾ ਔਖਾ ਮਾਰ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸਾਡੇ ਗਿਆਨ ਵਾਸਤੇ ਬਖਸ਼ੀ ਹੈ ਸਭ ਤੁਸੀਂ ਸੁਖਮਨੀ ਸਾਹਿਬ ਦੀ 10ਵੀਂ ਅਸਪਤੀ ਪੜ੍ਹ ਕੇ ਦੇਖਿਓ ਉਹਦੇ ਵਿੱਚ ਕਿੰਨੀਆਂ ਜੂਨਾਂ ਲਿਖੀਆਂ ਨੇ ਸਤਿਗੁਰੂ ਇਹ ਨਹੀਂ ਪਤਾ ਕਿਹੜੀ ਜੋਨ ਵਿੱਚ ਰਹਿ ਗਿਆ ਬਾਬਾ ਜਵਾਲਾ ਸਿੰਘ ਜੀ ਮਾਰ ਹੱਥ ਕੋਲ ਕਈ ਵਾਰੀ ਪ੍ਰਸ਼ਨ ਕਰਿਆ ਕਰਦੇ ਸੀ ਪਾਈਏ ਬੋਲਦੇ ਆ ਤੇ ਡੰਡਾ ਨਾ ਮਾਰਿਆ ਹੋਵੇ ਜਿਹੜੇ ਹੱਲ ਪਾਉਣੇ ਵਾਲੇ ਸੀ ਉਹਨਾਂ ਨੂੰ ਡੰਡਾ ਨਾ ਮਾਰਿਆ ਹੋਵੇ ਕਹਿੰਦੇ ਡੰਡਾ ਸਾਡੇ ਲੱਗਦਾ ਇਹ ਕਹਿੰਦੇ ਬੋਲਦਾ ਸਮਝੋ ਸਾਡੇ ਡੇਰੇ ਦੇ ਬੰਦੇ ਆ ਕੋਈ ਗਲਤ ਕੰਮ ਕਰਕੇ ਇਸ ਜੋਨ ਵਿੱਚ ਆ ਚੁੱਕੇ ਆ ਇਹਦਾ ਪਤਾ ਹੋ ਜਾਂਦਾ ਪਤਾ ਨੀ ਕਿਹੜੀ ਕਿਹੜੀ ਜੋਨ ਵਿੱਚ ਚਲੇ ਜਾਂਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਵਾਰ ਵਾਰ ਸਾਹਮਣੇ ਹੀ ਦ੍ਰਿਸ਼ਟਾਂਤ ਦਿੰਦੀ ਹੈ ਤੇਰਾ ਮਨੁੱਖ ਉਹ ਸੰਸਾਰ ਵਿੱਚੋਂ ਚਲੇ ਜਾਣਾ ਤੇਰੀ ਜੀਵ ਜਿਹੜਾ ਸੀ ਉਹ ਤੈਨੂੰ ਸਾਜ ਕੇ ਭੇਜ ਦਿੱਤਾ ਉਹਦੇ ਤੋਂ ਬਾਅਦ ਤੁਹਾਨੂੰ ਕੀ ਕਰਨਾ ਸੰਸਾਰ ਵਿੱਚੋਂ ਕੀ ਕਰਨਾ ਮਾਇਆ ਇਕੱਠੀ ਕਰਨੀ ਜਾਂ ਸੰਸਾਰ ਵਿੱਚ ਕੀ ਕਰਨਾ ਮਾਣ ਵਡਿਆਈ ਦੀ ਲੈਣੀ ਜਾਂ ਸੰਸਾਰ ਵਿੱਚ ਕੀ ਕਰਨਾ ਵਧੀਆ ਕੋਠੀਆਂ ਦੀ ਮਹਿਣਾ ਲੈਣੀ ਨਹੀਂ ਸਤਿਗੁਰੂ ਜੀ ਕਹਿੰਦੇ ਇਹ ਤਾਂ ਤੇਰੇ ਕਿਤੇ ਕੰਮ ਹੈ ਹੀ ਨਹੀਂ ਇਹਦਾ ਥੋੜੇ ਸਮੇਂ ਬਾਅਦ ਤੈਨੂੰ ਇਹ ਪਦਾਰਥ ਮਿਲੇ ਆ ਪਰਮੇਸ਼ਰ ਨੇ ਦਿੱਤੇ ਆ ਇਹ ਸਮੇਂ ਬਾਅਦ ਨੇ ਖੋਲਣੇ ਆ ਸਰੀਰ ਵੀ ਤੇਰਾ ਆਪਣਾ ਨਹੀਂ ਆ ਇਹ ਵੀ ਥੋੜੇ ਸਮੇਂ ਬਾਅਦ ਤੇਰੇ ਕੋਲ ਲੈ ਲੈਣਾ ਇਹ ਤੋਂ ਵਕਤ ਵਪਾਰਗੀ ਜੇ ਭਾਵੇਂ ਨੇ ਖਾਸ ਇਹਦੇ ਤੇ ਕਬਜ਼ਾ ਕਰਵਾ ਕੇ ਬਹਿ ਗਿਆ ਤੇ ਸਰੀਰ ਮੇਰਾ ਹਰੇਕ ਬੰਦੇ ਨੇ ਸਰੀਰ ਤੇ ਕਬਜ਼ਾ ਕੀਤਾ ਹੋਇਆ ਜਦੋਂ ਇਹਦੀ ਗਲਤੀ ਆਉਂਦੀ ਹੈ ਗੁਰੂ ਨੂੰ ਸਰੀਰ ਆਪਣਾ ਦੇ ਦਿੰਦਾ ਤਾਂ ਫਿਰ ਸਾਧ ਸੰਗੀ ਭਾਵ ਸਾਗਰ ਨੂੰ ਕਰਦੇ ਆਪਣਾ ਹੈ ਜਦੋਂ ਅਮਰ ਕੇ ਸਿਖਾਉਂਦੇ ਆ ਉਦੋਂ ਸਿੱਖ ਨੂੰ ਪੁੱਛਦੇ ਆ ਕਿ ਸਿਰ ਗੁਰੂ ਦਾ ਕਿੱਥੇ ਆ ਇਹ ਸਿਰ ਗੁਰੂ ਨੂੰ ਦੇਣਾ ਪੈਣਾ ਪਹਿਲਾਂ ਬਚਨ ਕਰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਦੋਂ ਗੁਰੂ ਨੂੰ ਜ਼ਰੂਰਤ ਪਊਗੀ ਤਾਂ ਦੇਊਂਗਾ ਕਹਿੰਦੇ ਜੀ ਦਊਂਗਾ ਕਹਿੰਦੇ ਫਿਰ ਸਾਡੀ ਇਮਾਨਤ ਹੈ ਹੁਣ ਤੇਰੇ ਕੋਲ ਹੁਣ ਸਿਰ ਤੇਰਾ ਨਹੀਂ ਹੈ ਸਿਰ ਸਾਡਾ ਅਮਰ ਦੀ ਦਾਤ ਤਾਂ ਹੀ ਪੈਂਦੀ ਹੈ ਜਿਹਨਾਂ ਨੇ ਲੈ ਲਓ ਵਿੱਚ ਅੰਦਰ ਛੱਡਿਆ ਉਹਨਾਂ ਨੂੰ ਪਤਾ ਹੋਣਾ ਇਸ ਗੱਲ ਦਾ ਨੰਗੀ ਤਲਵਾਰ ਲੈ ਕੇ ਬੰਦਾ ਖੜਾ ਹੁੰਦਾ ਉਹ ਕਹਿੰਦਾ ਕਿ ਸਿਰ ਤੇਰਾ ਕਿ ਗੁਰੂ ਦਾ ਜਿਹਦਾ ਸਿਰ ਤੇਰਾ ਤਾਂ ਫਿਰ ਘਰ ਨੂੰ ਲੈ ਜਾਏ ਜੇ ਅਮਰ ਦੀ ਦਾਤ ਲੈਣੀ ਹੈ ਤਾਂ ਸਿਰ ਗੁਰੂ ਦਾ ਫਿਰ ਉਹ ਨੰਗੀ ਤਲਵਾਰ ਸਾਹਮਣੇ ਲੈ ਕੇ ਜਦੋਂ ਮਾਜੀ ਗੁਰੂ ਕੱਟ ਛੱਡਦਾ ਹੈ ਹੁਣ ਤੇਰਾ ਕੋਈ ਅਧਿਕਾਰ ਸਿਰ ਤੇ ਜਦੋਂ ਵੈਸੇ ਕੰਮ ਉੱਤੇ ਛੱਡ ਕੇ ਆਪਣੇ ਗੁਰੂ ਦਾ ਸਿਰ ਸਮਝਣਗੇ ਇਹਦੇ ਵਿੱਚ ਸ਼ਰਾਬ ਸਰੂਪ ਹੋਰ ਕੁਛ ਸਿੱਖਣ ਲੱਗ ਜਾਂਦਾ ਅੱਖਾਂ ਕੋਠਾ ਸਿੱਧਾ ਦੇਖਣ ਲੱਗ ਜਾਂਦੀ ਫਿਰ ਗੁਰੂ ਦੇ ਹੁਕਮ ਅਜੂਲੀ ਹੈ پھر انہوں جو سزا ملنے کی پھر رو جانا یا پھر وہ شکے نہ گیا پھر شکے نہ پھر سزا کا بھاگی نہیں ہوگا جہاں گرو صاحب نے ایک بار وچن کر کے مڑ کے وچن پڑ جانا تو گرو زیادہ سزا ملے گا وچن کرے تو قسط جائے سوئی نہ خرچا اس کر کے گرو گوبند سنگھ صاحب کی مہاراج نے شیش کی فیس رکھی سی اے گرو سب کو سدگرو جی گرو ارجن دیو مہاراج نے کیا ارتھ سال کو اپنا جی جیو آتما اپنے پرمیشور ارپن کر دے جب تھی جیو آتما کسی کو ارپن کر دو گے تو تا کوئی ادھکار نہیں رہا جیو آتما بچوں نکل گئی شریر رہ گیا مٹی کے سا دینا جیو آتما پرمیشور سے ارپن کرنی ہے جد راونا سیتا چک کے لے گیا سیتا جی اسے باغ راون کے باغ بیٹھے سی ہنومان نے جا کے ماتا جی نے نمسکار کی اتو پتا لے کے آیا رام چندر مہاراج نے کیا ہنومان پتا کر کے آئے ہنومان گل لکھی ہے اس ویل ہنومان جی واپس آئے رام چندر مہاراج نے مت ٹیکیا پھر یہ گل لکھی ہے کہ ہنومان رام چندر جی مہاراج پوچھ دے او ہنومان کہو رگویر کے شدھ ہر سی کی سدما ہے اے ہنومان تینو سیتا جی کی شدھ کو لگی ہے پتا لگے کتنے وہ ہنومان جواب دین لگا کہنا ہے تو لنک کلنک میں بست ہے راون باغ کی شاید کلنک تو بنا مہاراج راون کے باغ میں بیٹھی ہے میں دیکھتے ہیں جیوت ہے کہ وہ ہی ناچ رام چندر مہاراج کی جیندی ہے وہ جیندی ہے کیوں نہ مری ہم تے بچھڑا ہی سڈے سے بچھڑ کے مری لو ہنومان نے جواب دیتا کہنا مہاراج پران بسے پر پنکج میں جب آوت ہے پر پاپ نہ اور پران کا تمہوں ارپن کیتے ہوئے پران تھے چرنا بچے جام آتا اسے پران لگ دے گی تو مارنا کہ مارو گا کہ پران تمہوں دے دیتے جام آتا اتنے آتا جاموں پران لگ دے گی جس نے اپنا آپ سکھ نے گرو نو ارپن کر دیتا تو جاموں کو کی لائن کا ذکر انہیں اپنا آپ ہی گرو نے تن من تن سب سونپ گرو کو حکم منیا پڑ گیا جب سکھ کا تن تو من کے تن کئی بار گاگی نو سو روپیہ رکھ کے گرو گرنتھ صاحب جی نے سولہ نو لگ دے تن تو گرو کا دتا ہوا اتنے ساری گلتی یہ بن جاتی ہے جب ہمیں بٹو کے سولہ نو لگتے ہیں گرو گرنتھ صاحب جی نے کہڑا چکا مدد کوئی گرد کالج میں بیٹھے ہوں منڈے کوئی نے سو سو چاڑ دیا گرو گرنتھ صاحب نے دس روپئے سب نے تن گرو کا دیا ہے یہ نہ ہو سکتا منڈے کو دس پا لو گرو گرنتھ صاحب نے سو رکھ دیا وہ سکھ کی گلتی اتنے کھڑی ہے گرو کو چھوٹا سمجھتا تن تو اپنا تن سمجھے اپنے تن جی من نہیں تو ہمیں منڈا کڑی جا بیٹھا جی وہ دس روپیے پاؤں تو جی کا منڈا کڑی ہو گئے پھر مووی بھر لینی ہے پتا لگ جانا میں نے دس روپیے پائے رب نے تو مووی ہوتا لگی ہوئی ہے رب نے تو پتا ہی ہے کن چاہیے یہ ساری بلکیاں اتنے ڈگیا ہوئی ہیں ستگرو گرو امرداس مہاراج کہتے سکھ وہ پروان ہے تن من تن جب ستگرو جی راجا جنک ہوا ہے سب بھائی گرداس جی نے لکھا بھگت بڑا راجا جنک ہے گرو مایا اداس وہ راجا جنک نے ٹنڈوڑا کٹیا کہ میں اس مہاپرش کو گرو دیکھا لینی ہے جہاں مہاپرش مجھے گھوڑے کی رکاب کے پیر رکھنے ویلے بیان کر دیا بڑے بڑے سب بیٹھے سی بڑے بڑے اس ویلے جہے راج بچاؤ جان والے مہاپرش سی سارے بیٹھے سی کوئی نہ اٹھا ایک پھر آج کا بکر جی اٹھ بار پائے ہوئے تھے جب دوڑا سی اٹھ بار وہ پہنتے وہ آگے وہ سگاسن سے ایک سگاسن لایا ہوں وہ بہن میں مہاپرش کے گیان کر وہ آج کا بکر پھر آگے اس سات سنگ جی سگاسن سے بیٹھ گئے سارے مہاتما ہسن لگ گئے ہوں پھر آج کا بکر نے راجے جنک نے سوال کیا کہ راجا چمارا کی سب اپنی بہانی ہوئی تو سارے براہمن وہ راجا جنک کر گیا کہنے لگے چم کی فرق کرنے والا چمار ہوں گا انہوں نے میرے چم کی فرق کی میری آتما نہیں دیکھی मेरी आत्मा की नींद पैदी नहीं है, शरीर बिगड़ के डाल कोठा कहता कच्चा होगा चाहे पक्का हो बहता था मुझे बताइए कि कहते ये मेरे शरीर की बात नहीं पकार कर रही थी आत्मा नहीं देखी मेरी आत्मा कि पवित्र है मैं तेन ज्ञान कर देना मेरी आत्मा में कोई फर्क नहीं है ज्ञान किसी भी शरीर में हो सकता ये जरूरी नहीं है जोड़ा ज्ञान है वह किसी जाति में भी हो सकता है बाबा गुरदास जी को ज्ञान होगा कि जाति में पैदा हो रहा तो भाई गुरदास जी ने लिखे भगत भगत जग बजिया तो चक्का मेरे जमरेटा पाणा मंडे राव खुला धर्म कोई ढोल समेटा सारे वर्ण चाली वर्णा ने बाबे गुरदास ने मत्था टेकिया वो अंदर ज्ञान आत्मा ने ज्ञान लिया वो किसी भी शरीर में उन्हें फिर राजा जनक को कह लगे आ जा भाई तेन ज्ञान दे दिए रकाब के पैर राजा पैर कटने लगे वो कहते गल सुन लिया पहला गुरु दीक्षा रख वो कहते गुरु दीक्षा की रखी जो तुम कहो रख देने कहते गुरु दीक्षा वो रख जी चीज तेरी अपनी है वो रख कहते जी मैं समझ नहीं लगी कहते तेरी जी अपनी चीज है वो रख कहता जी महाराज मेरा तन ले लो कहते तन तेरा अपना नहीं है तो तेन परमेश्वर ने दिता थोड़े समय वास्ते ये तो वस्त कपाल की जे भावे ने अस शरीर तेरा नहीं है जे तेरा होंगे तो तेरे को रहना सी ये समय मुताबिक तेरे को खोलना आत्मा बाहर कट देनी उन्होंने किसी को शरीर अपना नहीं है जे को कहें मेरा अपना शरीर है एक मिनट लगता उस वे जीव बंद हो जाती है एक नाड़ बंद हो जाए सारा पासा रुक जाए एक नाड़ रोक तो जीव बोलने बंद कर दी अखा देखने बंद कर दी डाकर ने पिछले जगह बंद हो गई थी यह अपना नियम जो मर्जी के बच्चों जी मर्जी नाड़ बंद कर दे मर्जी है फिर वह कहता महाराज तेरा धन लै लो कहते धन तेरा कहना तेरा बाप राज करता वो पहला वह बाप राज करता हूं तू आ इस बाद तेरी लाल नहीं लग जाना धन तेरा नहीं है ये किसी की अपनी मालकीयत नहीं है अब ये कोई आपने कोई आपने को धन से तेरा कोई अधिकार नहीं फिर मैं राव राम को करी राव राम कर जा रहा हे खाली ते राज करावे राजा ते खाली हर मूर्त से पंडित कर दो पंडित से मुक्ता एक शरण ही किसी राजा बना दो किसी को भंडारी बना दो की मर्जी है कहते तेरा नहीं है धन तेन पिछले मिलिया तू थोड़े समय बाद बरत के कहा तेरी लाल तो कह मर गया धन तेरे नाम नहीं जाना तेरा नहीं कहना महाराज तू मेरा मन लिया कहते मन तेरा अपना हों तेरे काबू च रहना हों जी तेरी अपनी चीज होंगी ना अपने काबू च होंगी पुता अपना हों रस्सी पाई होंगी जिधर मर्जी खेत ली मज या मज से असी संगल पाए और साड़ी अपनी है जिधर मर्जी ला ही है कहते मन तेरा अपना नहीं है तू बैठा कितने मन तेरा किधर करता जी तेरा अपना हम तेरे काबू में चुना सी मन का तेरे काबू है ही नहीं चार मिनट लगते अरदास जो अभी गुरु ग्रंथ साहब के सामने कह चौ मिनटा थोड़ा मन कितने कितने पाता है मैं भी थोड़े नाले हूं चार मिनट की टका नहीं आता जे चार मिनट की खड़ जाए ना अरदास प्रवान हो जाती है चार मिनट बिल्कुल इधर उधर मन रखना सीधा खड़ा हो गए गुरु वाल ध्यान करके अरदास कर दे प्रमाण हो जाएगी पर चार मिनट भी रुकता नहीं है इधर उधर पढ़ने पूरा गया दस्तावेज नियम माहे चार मन कर एक क्षण में चौ पुंडा की सैर करके आ गया कहते मन तेरा नहीं आना नहीं फिर राजा हाथ जोड़ के खड़ा होया कहता महाराज मैं फिर की दे सकता आ कहने मैं अंदरों बोलिया ना मैं तेरे अंदरों मैं यही अर्पण कर तेरे अंदर मैं तू की गल रहनी नहीं चाहिए तेरे अंदर जवाब सवाल करने वाली गल नहीं रहनी चाहिए अर्प साध को अपना जीव अपने जीव आत्मा अर्पण कर तेन ज्ञान नहीं दे देना जब तू सू आत्मा देनी नहीं है तो आत्मा ज्ञान कदा दे दीजिए आत्मा तेरी कल पुटे काम कर लगेगी ज्ञान लैके लोगों बस आप देने लग लूंगा आत्मा साड़ी गुरु गुरु आत्मा अर्पण कर फिर वो आत्मा गुरु के उन किसे ले जाऊंगा जिसे गुरु बैठा होगा आत्मा उसे चली जाऊंगी जब आप आत्मा गुरु में दिखती नहीं ਕਿਸਾਨ ਸਿੰਘ ਜੀ ਜਿਹੜੇ ਗੱਲ ਸੰਗਲ ਪਾਇਆ ਹੋਵੇ ਨਾ, ਆਪਾਂ ਕੁੱਤੇ ਦੇ ਕੋਈ ਰੋਲਾ ਨਹੀਂ ਉਹਨੂੰ ਮਾਰਦਾ। ਜਿਸ ਡੰਗਰ ਦੇ ਆਪਾਂ ਕੋਈ ਸੰਗਲ ਪਾਇਆ ਉਹਦੇ ਕੋਈ ਮਾਰਦਾ ਨੀ, ਡੰਗਾ ਨੀ ਮਾਰਦਾ, ਇਹਦਾ ਮਾਲਕ ਹੈ। ਜਿਹਦੇ ਗੱਲ ਵਿੱਚ ਕੁਛ ਪੱਟਾ ਪੱਟਾ ਸੰਗਲੀ ਸੁਣੀ, ਕੁੱਤਾ ਜਿਹੜਾ ਮਰਦੀ ਗੱਲ ਸੰਗਲੀ ਪਾ ਲੈ, ਜਿਹੜਾ ਮਰਦੀ ਰੋਲਾ ਇੱਕਾਂ ਇੱਟਾਂ ਹੀ ਪੈਂਦੀ ਨੇ, ਜਿਹੜੇ ਬਾਰਾਂ ਕੁੱਤੇ ਇੱਟਾਂ ਹੀ ਹੈ। ਇਹੀ ਸਾਡੀ ਆਤਮਾ ਦਾ ਹਾਲ ਹੈ, ਜਦੋਂ ਆਪਾਂ ਆਤਮਾ ਕਿਸੇ ਨੂੰ ਅਰਪਣ ਕਰ ਦਿੰਦੇ ਹਾਂ, ਕਿਸੇ ਮਹਾਂਪੁਰਖ ਦੇ ਜਾਂ ਕਿਸੇ ਪਰਮੇਸ਼ਰ ਦੇ ਅਰਪਣ ਕਰ ਦਿੰਦੇ ਹਾਂ, ਇਹ ਆਤਮਾ ਤੇ ਇੱਧਰ ਉੱਧਰ ਨਹੀਂ ਭੱਜਦੀ। ਇਹ ਫਿਰ ਆਤਮਾ ਬੇਗੁਰੂ ਦੀ ਹੈ, ਗੁਰੂ ਉਸ ਆਤਮਾ ਦੇ ਉੱਤੇ ਮਰਜ਼ੀ ਭਾਈ ਆਪਣੀ ਜਗ੍ਹਾ ਤੇ ਗੁਰੂ ਨੂੰ ਰੱਖੂਗਾ, ਉੱਧਰ ਨਹੀਂ ਉੱਤੇ ਜਾਊਗਾ। ਇਹ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਜਿਹੜੇ ਨਾਲ ਰਹਿਣ ਵਾਲੇ ਪੁਰਸ਼ ਹੈ ਉਹਨਾਂ ਨੂੰ ਗੱਲਾਂ ਦਾ ਪਤਾ ਸਭ ਪਤਾ ਸੀ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਡੇਰੇ ਆਤਮਾ ਕਿੱਥੋਂ ਆਈ ਹੈ, ਕਿੰਨੇ ਜਾਂਦੇ ਨੂੰ ਸਾਡੇ ਨਾਲ ਹੋ ਗਏ, ਇਹ ਪਿੱਛੇ ਕਿੱਥੇ ਸੀ, ਪਿਛਲਾ ਜਾਂਦੇ ਦਾ ਕਿੱਥੇ ਸੀ, ਹੋਣੇ ਕੀ ਕਹਾਂ ਕਿੱਥੇ ਜਾ। ਕੱਲੀ ਕੱਲੀ ਗੱਲ ਦਾ ਪਤਾ ਸੀ। ਇਸ ਕਰਕੇ ਗੁਰਮੁਖ ਪਿਆਰੋ ਬੜਾ ਔਖਾ ਮਾਰ ਹੈ ਇਸ ਗੱਲ ਨੂੰ। ਇੱਕ ਜਾਣ ਵਾਲਾ ਤਾਂ ਚਲਿਆ ਗਿਆ, ਸਾਨੂੰ ਗਿਆਨ ਸੋਝੀ ਦੇਤੀ ਤੇ ਤੁਸੀਂ ਵੀ ਆ ਜਾਣਾ ਮੇਰੇ ਮੰਗ ਲਈ। ਪਹਿਲਾਂ ਆਪਣਾ ਅੱਗਾ ਸਵਾਲ ਹੋ, ਜਿਹੜਾ ਕਿਸੇ ਦਾ ਹੱਕ ਖਾਂਦਾ ਹੱਕ ਨਾ ਪਾਓ, ਜਿਹੜਾ ਕਿਸੇ ਦਾ ਜਿਹੜਾ ਝੂਠ ਬੋਲਦਾ ਝੂਠ ਨਾ ਬੋਲੋ। ਧਰਮ ਨੂੰ ਪ੍ਰਵੇਸ਼ ਕਰਨ ਤੋਂ ਪਹਿਲਾਂ ਇਹ ਗੱਲਾਂ ਨਿੰਦਿਆ ਨਾ ਕਰੋ, ਕਿਸੇ ਦੀ ਝੂਠ ਨਾ ਖਾਓ। ਪਹਿਲਾਂ ਸਰੀਰ ਨੂੰ ਸੁੱਚਾ ਕਰੋਗੇ ਤਾਂ ਸੁੱਚਾ ਅੰਦਰ ਆ ਕੇ ਬੈਠੂਗਾ। ਤੁਸੀਂ ਸਰੀਰ ਅੰਦਰ ਜਿਸ ਭਾਂਡੇ ਵਿੱਚ ਝੂਠੇ ਭਾਂਡੇ ਸਿੱਟਣ ਲੱਗ ਰਹੀ ਹੈ ਨਾ, ਉਹਦੇ ਵਿੱਚ ਚੋਲੀ ਭਰ ਕੇ ਪਾਣੀ ਵੀ ਪੀਂਦਾ ਨਹੀਂ ਹੋਈ, ਭਾਵੇਂ ਉਹ ਪਦਾਰਥ ਨੂੰ ਕੁਛ ਨਹੀਂ ਲੱਗਾ ਹੁੰਦਾ, ਸਿਰਫ ਝੂਠੇ ਭਾਂਡੇ ਹੀ ਰੱਖੇ ਹੁੰਦੇ ਆ। ਉਹਨੂੰ ਕਿਹਾ ਕੋਈ ਬੇਸ਼ਕਾ ਤਾਂ ਨਹੀਂ ਲੱਗੀ ਹੋਈ, ਉਹ ਖਾਣਾ ਨੂੰ ਜੋ ਅਸੀਂ ਖਾਧਾ ਉਹ ਵੀ ਲੱਗਿਆ ਹੋਇਆ। ਉਹ ਜਿੱਥੇ ਤੁਸੀਂ ਧੋਣੇ ਆ, ਕਿਸੇ ਬੰਦੇ ਨੂੰ ਕਹੋ ਚੋਲੀ ਭਰ ਕੇ ਪਾਣੀ ਦੀ ਪੀਲਾ ਪੀਂਦਾ ਹੀ ਨਹੀਂ। ਜਿਹੜਾ ਸਵੱਛ ਕਿਤੇ ਪਾਣੀ ਹੋਵੇ ਨਾ, ਚੜੇ ਦੇ ਵਿੱਚ ਮੋਟਰ ਪਾਣੀ ਚੱਲਦੀ ਹੋਵੇ, ਉਹ ਚੋਂ ਹਰੇਕ ਬੰਦਾ ਭੁੱਖ ਭਰ ਕੇ ਪਾਣੀ ਪੀ ਲੈਂਦਾ, ਉਹ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ, ਉਹ ਪਾਣੀ ਪੀ ਲਓ ਕਹਿੰਦਾ ਮੈਂ ਆਪੇ ਪੀ ਲੈਂਦਾ। ਸਰੀਰ ਨੂੰ ਝੂਠਾ ਨਾ ਕਰੋ, ਜਿੱਥੇ ਸੱਚੇ ਨੂੰ ਬਾਲਣਾ ਸੱਚ ਦੇ ਨਾਲ ਜੋੜੋ। ਜੀਵ ਝੂਠ ਦੇ ਨਾਲ ਜੋੜੋਗੇ, ਝੂਠ ਨਾਲ ਜੋੜੋਗੇ ਤਾਂ ਜੀਵ ਤੁਹਾਡੀ ਸਾਧ ਸੰਗਤ ਜਦੋਂ ਝੂਠ ਨਾਲ ਜੋੜਨ ਨਾਲ ਜੁੜੂਗੀ ਤਾਂ ਰੱਬ ਤੋਂ ਤੁਸੀਂ ਦੂਰ ਬੋਲੋਗੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਜਿਹੜਾ ਇਹ ਐਵੇਂ ਨਹੀਂ ਬਾਣੀ ਰੱਖੀ, ਸਾਡੇ ਭਲੇ ਵਾਸਤੇ ਰੱਖੀ ਆ। ਸ਼ੁਰੂ ਛੱਪੋ ਪਹਿਲਾਂ ਸੱਚ ਦੇ ਨਾਲ ਜੋੜੋ, ਹਾਸੇ ਭਾਣੇ ਵੀ ਝੂਠ ਨਾ ਬੋਲੋ। ਪਹਿਲੀ ਪ੍ਰਾਇਣ ਆਉਂਦੀ ਹੁੰਦੀ ਆ, ਅੰਗਰੇਜ਼ਾਂ ਨੇ ਦਿਨ ਰੱਖਿਆ ਉਹ ਝੂਠੇ ਹੀ ਬੋਲੀ ਜਾਂਦੇ, ਝੂਠੇ ਸਾਰੀ ਦੁਨੀਆਂ ਝੂਠੇ ਬੋਲੀ ਜਾਂਦੇ। ਰੱਬ ਨੂੰ ਖੜਿਆ ਰਾਹ ਸੱਚ ਸੁਣ, ਸੱਚ ਦੇ ਨਾਲ ਬੋਲੋ। ਜਿਹੜਾ ਬੰਦਾ ਸੱਚ ਬੋਲਣ ਲੱਗ ਜਾਵੇ ਨਾ ਜੀਤ ਨਾਲ, ਉਹ ਭਜਨ ਪਾਠਾਂ ਬੰਦਗੀ ਮਨ ਘੱਟ ਕਰੇ, ਜੋ ਬੋਲੂਗਾ ਸੱਚ ਬੋਲੂਗਾ। ਜਦ ਉਹ ਝੂਠ ਨਾਲ ਜੁੜਦੀ ਹੈ, ਜੋ ਬੋਲਦਾ ਝੂਠ ਹੋ ਜਾਂਦਾ। ਜੀਵ ਨੂੰ ਸੱਚ ਨਾਲ ਜੋੜੋ ਤੇ ਆਪਣਾ ਹੱਕ ਖਾਓ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਜੋ ਬਚਨ ਕੀਤੇ ਨੇ, ਟੋਟੀ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ, ਰਸਨਾ ਗੁਣ ਗੁਣ ਪਾਲ ਕੇ ਦਿਵਾਇਣ ਸ਼ਾਂਤ ਸਹਿਜ ਰਸਮਾ ਰੁਕਰੀ ਉਹ ਸਗਲੇ ਗੁਣ ਕਰਾ। ਜੀਵ ਨਾਲ ਕਹਿੰਦੇ ਪਰਮੇਸ਼ਰ ਦੇ ਗੁਣ ਗਾਓ, ਜੇਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਪਰਮਾ। ਜੀਵ ਨਾਲ ਪਰਮੇਸ਼ਰ ਦੇ ਗੁਣ ਗਾਓ, ਕੰਨਾਂ ਨਾਲ ਪਰਮੇਸ਼ਰ ਦਾ ਨਾਮ ਸੁਣੋ। ਕਹੋ ਨਾਨਕ ਸੁਣ ਰੇ ਉਹਨਾਂ ਪਰੇ ਮਜਮ ਕੇ ਧਾਮ, ਕੰਨ ਹੋਰ ਕੁਝ ਤਾਂ ਸੁਣਨ ਵਾਸਤੇ ਤਿਆਰ ਹੈ। ਜੇ ਇੱਥੇ ਗਾਉਣੇ ਵਾਲਾ ਲੈ ਨਾ ਗੁਰਦਾਸ ਮਾਨ ਜਿਹੜਾ ਕਹਿੰਦਾ ਰਾਤ ਬਾਹਾਂ ਪੈ ਜਾਵੇ ਉੱਥੇ ਸੁਣ ਕੇ ਬੈਠੇ ਆ, ਤੇ ਜਿਹਨਾਂ ਨੂੰ ਤੁਸੀਂ ਸੱਦਾ ਨਹੀਂ ਵੀ ਦਿੱਤਾ ਪਿੰਡ ਚੋਂ ਉਹ ਵੀ ਜਾ ਕੇ ਬੈਠੇ। ਹੁਣ ਤਾਂ ਆਏ ਨਾ ਸੱਦਾ ਨਹੀਂ ਕਿ ਸਾਨੂੰ ਨਹੀਂ ਸੱਦਿਆ, ਕਿੱਦਾਂ ਜਾ ਕੇ ਸੱਦਿਆ ਨਹੀਂ, ਗਾਉਣੇ ਵਾਲੀ ਲੈ ਤੁਹਾਨੂੰ ਸੱਦਣਾ ਛੱਡ ਕੇ ਕੁਛ ਲਾਉਣੀ ਪੂਰੀ ਬੰਦੇ ਰੋਕਣੇ ਨੂੰ ਆਪਣੇ ਵੇਲੇ ਚਾਰ ਪਿੰਡ ਆ ਜਾਣੇ, ਫਿਰ ਕੋਈ ਚਾਂਦੀ ਲਾਉਣ ਦੀ ਜ਼ਰੂਰਤ ਨਹੀਂ ਹੈ, ਕੋਈ ਪ੍ਰਸ਼ਾਦਾ ਛਕਾਉਣ ਦੀ ਜ਼ਰੂਰਤ ਨਹੀਂ ਹੈ। ਉਹਨੂੰ ਦੋ ਦਿਨ ਲਾ ਛੱਡੋ, ਦੋ ਦਿਨ ਬੈਠੇ ਰਹਿਣ, ਇੱਕ ਜੀ ਵੀ ਬੈਠੇ ਰਹੋ, ਧੁੱਪ ਜੀ ਬੈਠੇ ਰਹੋ, ਕੰਨ ਹੋਰ ਕੁਛ ਸੁਣਨ ਵਾਸਤੇ ਤਿਆਰ ਹੈ। ਤੇ ਜਿਹੜੀ ਜੀਵ ਹੈ ਪਰਮੇਸ਼ਰ ਦੇ ਗੁਣ ਗੁਣ ਉਹਦੇ ਗਾਏ ਜਾਂਦੇ ਆ ਸਾਧ ਸੰਗਤ ਜੀ, ਜਿਹਦੇ ਵਿੱਚ ਕੋਈ ਕੌਮਾ ਨਾ ਹੋਵੇ। ਗੁਣ ਤੁਹਾਡੇ ਵਿੱਚ ਵੀ ਹੈਗੇ ਆ, ਸਾਰੇ ਵਿੱਚ ਹੈਗੇ, ਬੀਬੀਆਂ ਵਿੱਚ ਵੀ ਗੁਣ ਹੈ, ਗੁਣ ਹਰੇਕ ਵਿੱਚ ਹੈਗੇ। ਇਹ ਨਹੀਂ ਕੋਈ ਬਿਨਾਂ ਗੁਣ ਤੋਂ ਕੋਈ ਹੋਵੇ, ਨਹੀਂ, ਹਰੇਕ ਵਿੱਚ ਗੁਣ ਹੈ, ਸੱਪ ਵਿੱਚ ਵੀ ਗੁਣ ਹੈ, ਸੱਪ ਦੇ ਗਹਿਰ ਗੁਣ ਵੀ ਹੈਗੇ, ਮੱਝਾਂ ਹੈ, ਪਸ਼ੂ ਬਹੁਤ, ਸਾਰੇ ਗੁਣ ਹੈ। ਜਦ ਤੁਸੀਂ ਇੱਕ ਗੁਣ ਗਿਣਦੇ ਆ ਤਾਂ ਨਾਲ ਉਹਦੇ ਕੋਈ ਨਾ ਕੋਈ ਔਗਣ ਖੜਾ ਹੁੰਦਾ। ਦੂਜਾ ਬੰਦਾ ਕਹਿੰਦਾ ਇਹਦੇ ਵਿੱਚ ਨਾ ਔਗਣ, ਕੋਈ ਤੇ ਗੁਣ ਪਾਉਣ ਲੱਗਾ ਇਹਦੇ ਵਿੱਚ ਔਗਣ। ਇੱਕ ਪਰਮੇਸ਼ਰ ਆ ਜਾਏ ਵਿੱਚ ਔਗਣ ਕੋਈ ਨੀ, ਕੋਈ ਔਗਣ ਨੀ। ਜਦ ਤੁਸੀਂ ਗੁਣ ਗਾਓਗੇ ਦੂਆ ਬੰਦਾ ਮੂੰਹ ਹੀ ਨਹੀਂ ਰੱਖੂਗਾ ਪਰਮੇਸ਼ਰ ਵਿੱਚ ਆ ਔਗਣ। ਗੁਣਾਂ ਤੋਂ ਬਿਨਾਂ ਵੀ ਸੰਸਾਰ ਵਿੱਚ ਕੋਈ ਨਹੀਂ, ਔਗਣਾਂ ਤੋਂ ਬਿਨਾਂ ਵੀ ਸੰਸਾਰ ਵਿੱਚ ਕੋਈ ਨਹੀਂ। ਪਰ ਸਿਰਫ ਗੁਣਾਂ ਦਾ ਭਰਪੂਰ ਪਰਮੇਸ਼ਰ ਹੈ। ਉਹਦੇ ਸਤਿਗੁਰੂ ਜੀ ਕਹਿੰਦੇ ਦੱਸਣਾ ਜੀਵ ਨਾਲ ਜੇ ਗੁਣ ਪਾਉਣੇ ਤੁਸੀਂ ਪਰਮੇਸ਼ਰ ਦੇ ਗਾਓ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆ ਗਏ ਹੁਣ ਲੰਘ ਕੇ ਗਿਆ, ਉਹ ਵੀ ਨਾ ਉਹਨਾਂ ਦਾ ਬਹੁਤ ਬੜਾ ਚਿੰਤਾ ਭਰਿਆ ਬਿਆਨ ਹੈ। ਤੇ ਜਦੋਂ ਸਾਹਿਬ ਚਮਕੌਰ ਸਾਹਿਬ ਦੀ ਗੜੀ ਅੰਦਰ ਸਤਿਗੁਰੂ ਜੀ ਬੈਠੇ ਸੀ, ਉਸ ਵੇਲੇ ਜਦੋਂ ਦੋਵੇਂ ਸਾਹਿਬਜ਼ਾਦੇ ਸਰੀਰ ਛੱਡ ਗਏ ਤਾਂ ਸਤਿਗੁਰੂ ਜੀ ਨੇ ਰਹਿਣ ਵਾਸਤਾ ਸਮਾਂ ਤੇ ਸਵੇਰ ਨੂੰ ਆਪਣੀ ਆਸਾ ਦੀ ਵਾਰ ਬੰਦ ਨਹੀਂ ਕੀਤੀ, ਸ਼ਾਮ ਨੂੰ ਰਹਿਣ ਵਾਸਤਾ ਸਮਾਂ ਲੱਗਿਆ। ਅੱਗੇ ਭਾਈ ਦਇਆ ਸਿੰਘ ਦੀ ਅਰਦਾਸ ਕਰਦੇ ਹੁੰਦੇ ਸੀ, ਅੱਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਸਾਹਿਬ ਜੀ, ਕਿਉਂਕਿ ਸਾਹਿਬ ਭਾਈ ਸਾਹਿਬ ਜੀ ਨੇ ਭਾਈ ਸਾਹਿਬ ਕਹਿ ਕੇ ਬੁਲਾਉਂਦੇ ਹੁੰਦੇ ਸੀ, ਸਰੀਰ ਕਰਕੇ ਵੱਡੇ ਸੀ। ਤੇ ਕਹਿਣ ਲੱਗੇ ਅੱਜ ਅਰਦਾਸ ਅਸੀਂ ਕਰਦੇ ਹਾਂ। ਤੇ ਭਾਈ ਦਇਆ ਸਿੰਘ ਜੀ ਬੋਲੇ ਤਾਂ ਕੁਛ ਨੀ, ਅਰਦਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਕੀਤੀ, ਨਾਨਕ ਨਾਮ ਚੜ੍ਹਦੀ ਕਲਾ ਤੇ ਭਾਵੇਂ ਸਰਬੰਧ ਦਾ ਪਾਇਆ। ਫਿਰ ਸਤਿਗੁਰੂ ਜੀ ਨੇ ਬੋਲ ਕੇ ਦੁਬਾਰਾ ਫੇਰ ਕਹਿਣ ਲੱਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਧ ਦਾ ਫਲ। ਤੀਜੀ ਵਾਰ ਫੇਰ ਕਹਿਣ ਲੱਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਧ ਦਾ ਫਲ। ਉਸ ਵੇਲੇ ਭਾਈ ਦਇਆ ਸਿੰਘ ਨੂੰ ਬੇਨਤੀ ਕਰਨ ਲੱਗੇ, ਕਹਿਣ ਲੱਗੇ ਭਾਈ ਹੁਣ ਸਮਾਂ ਨਹੀਂ, ਆਰਾਮ ਕਰੋ, ਸਵੇਰੇ ਬਚਨ ਹੋ ਜਾਊਗਾ। ਸਵੇਰੇ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਇੱਕ ਜਿਹੜੀ ਸੇਵਾ ਸੀ ਸ਼ਾਮ ਦੀ ਅਰਦਾਸ ਸੀ, ਅੱਜ ਸੇਵਾ ਉਹ ਵੀ ਤੁਸੀਂ ਦਾਸ ਤੋਂ ਲੈ ਗਏ। ਤੇ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਨਾਲੇ ਤਿੰਨ ਵਾਰੀ ਕਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਧ ਦਾ ਫਲ। ਕਹਿੰਦੇ ਭਾਈ ਸਾਹਿਬ ਅੱਗੇ ਅਸੀਂ ਅਰਦਾਸ ਤੁਸੀਂ ਕਰਦੇ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਧ ਦਾ ਫਲ, ਦੁਨੀਆਂ ਕਿਤੇ ਇਹ ਨਾ ਕਹਿ ਦੇਵੇ ਕਿ ਲੋਕਾਂ ਦੇ ਪੁੱਤ ਮਰਵਾ ਕੇ ਸਰਬੰਧ ਦਾ ਭਲਾ ਮੰਗਦਾ ਰਿਹਾ। ਅੱਜ ਸਾਡੇ ਆਪਣੇ ਪੁੱਤਰ ਸ਼ਹੀਦ ਹੋਏ ਆ, ਅਸੀਂ ਅੱਜ ਵੀ ਸਰਬੰਧ ਦਾ ਹੀ ਭਲਾ ਮੰਗਿਆ, ਅਸੀਂ ਅੱਜ ਸਿੱਧਾ ਬੋਲਾ ਨਹੀਂ ਮੰਗਿਆ। ਐਸੇ ਪਰਮੇਸ਼ਰ ਦੇ ਗੁਣ ਪਾਉਣੇ ਚਾਹੀਦੇ ਆ। ਸਤਿਗੁਰੂ ਕਹਿੰਦੇ ਜੀਵ ਨਾਲ ਜੇ ਪਾਉਣੇ, ਜੀਵ ਨੇ ਬੋਲਣਾ ਪਰਮੇਸ਼ਰ ਦੇ ਗੁਣਾਂ ਨੂੰ ਬਾਣੀ ਕਰ ਦੱਸਣਾ। ਗੁਣ ਗੋਪਾਲ ਨੇ ਦਿਵਾਣੇ ਪੰਜਵੇਂ ਪਾਤਸ਼ਾਹ ਜੀ ਦਾ ਵਚਨ ਹੈ, ਸ਼ਾਂਤ ਸਹਿਜ ਸ਼ਾਂਤ ਸਹਿਜ ਪਰ ਹਸ ਮਨ, ਸ਼ਾਂਤ ਮਨ ਦਾ ਸ਼ਾਂਤ ਹੋ ਜਾਣਾ। ਜਦੋਂ ਤੁਸੀਂ ਕਹਿੰਦੇ ਜੀਵ ਨਾਲ ਗੁਣ ਪਾਓਗੇ ਤੁਹਾਨੂੰ ਕੀ ਮਿਲੂਗਾ, ਜੀਵ ਸਾਡੀ ਸ਼ਾਂਤ ਆਤਮਾ ਸ਼ਾਂਤ ਹੋਈ, ਇਹਦੀ ਭਟਕਣਾ ਮੁਕਲੂ ਨੇ ਤਾਂ ਹਰੇਕ ਨੂੰ ਪੁੱਛੋ ਸ਼ਾਂਤ ਹੋਈ ਨਹੀਂ। ਜਿਹਨੇ ਤੁਸੀਂ ਬੈਠਣਾ ਜਿਹਨੂੰ ਨਾ ਪੁੱਛੋਗੇ ਸ਼ਾਂਤ ਹੈ, ਜਦ ਪੁੱਛੋਗੇ ਦੱਸ ਦੂਗਾ ਮੈਂ ਬਹੁਤ ਪਰੇਸ਼ਾਨ ਹਾਂ। ਸਾਰੀ ਦੁਨੀਆ ਰਾਜਾ ਵੀ ਤਾਂ ਗਰੀਬ ਨੇ, ਸਤਿਗੁਰੂ ਦੀ ਬਾਣੀ ਦੱਸਦੀ ਹੈ ਨਾਨਕ ਪੁਰਖੀ ਆ ਸਭ ਸੰਸਾਰ। ਸਤਿਗੁਰੂ ਜੀ ਕਹਿੰਦੇ ਜਦੋਂ ਤੁਸੀਂ ਜੀਵ ਨਾਲ ਪਰਮੇਸ਼ਰ ਦੇ ਕੋਲ ਗਾਉਣ ਲੱਗ ਜਾਓਗੇ ਆਤਮਾ ਸ਼ਾਂਤ ਹੋਜੂਗੀ, ਸਹਿਜ ਅਵਸਥਾ ਵਿੱਚ ਤੁਸੀਂ ਪ੍ਰਕਾਸ਼ ਵਿੱਚ ਆ ਜਾਓਗੇ, ਬਿਲਕੁਲ ਪਰਮੇਸ਼ਰ ਨਾਲ ਜੋੜ ਤੁਹਾਡਾ ਹੋਜੂਗਾ। ਪਰ ਹਰ ਬੰਦਾ ਪਰਮੇਸ਼ਰ ਦੇ ਭੇਦ, ਪਰਮੇਸ਼ਰ ਦਾ ਭੇਦ ਲੱਗ ਜਾਣਾ, ਹੁਣ ਨਜੀਬ ਖਦਾਏ ਦੇ ਭੇਦ ਨਾ ਕਿਸੇ ਦੇ ਇਹ ਰਹੱਸ ਹੁੰਦਾ। ਕਹਿੰਦੇ ਜਲਦ ਰਹੱਸੇ ਦਾ ਭੇਦ ਨਹੀਂ ਤੈਨੂੰ ਪਤਾ, ਰਹੱਸ ਨਹੀਂ ਤੈਨੂੰ ਪਤਾ, ਸ਼ਾਂਤ ਸਹਿਜ ਰਹੱਸ ਮਨ ਪੁੱਜਿਓ, ਅੰਦਰ ਉਹ ਰੱਬ ਦੇ ਭੇਦ ਪਤਾ ਲੱਗ ਜਾਣਗੇ, ਅੰਦਰੋਂ ਹੀ ਪਤਾ ਲੱਗ ਜੂਗਾ ਸਾਰਾ ਕੁਝ। ਸਗਲੇ ਦੁੱਖ ਪਲਾਣੇ, ਕੋਈ ਦੁੱਖ ਐਸਾ ਨਹੀਂ ਕਿ ਜਿਹੜਾ ਦੂਰ ਨਾ ਹੋਵੇ। ਇਹ ਨਹੀਂ ਪਿਆ ਡਾਕਟਰ ਹੈ ਤੋਂ ਬਿਮਾਰੀ ਹੱਟਦੀ ਦੂਜੀ ਨਹੀਂ, ਇੱਕ ਡਾਕਟਰ ਹੁੰਦਾ ਗੋਲੀਆਂ ਦਾ ਹੁੰਦਾ, ਇੱਕ ਦਿਮਾਗ ਦਾ ਹੁੰਦਾ, ਇੱਕ ਦਿਲ ਦਾ ਹੁੰਦਾ, ਉਹ ਦੂਜੀਆਂ ਚੀਜ਼ਾਂ ਦਾ ਇਲਾਜ ਨਹੀਂ ਕਰਦਾ। ਸਤਿਗੁਰੂ ਕਹਿੰਦੇ ਸਾਰੀਆਂ ਚੀਜ਼ਾਂ ਕੋਈ ਦੁੱਖ ਐਸਾ ਨਹੀਂ, ਸਗਲੇ ਦੁੱਖ ਪਲਾਣੇ, ਜੋ ਮੰਗੇ ਸੋਈ ਸੋਈ ਪਾਵੇ, ਸੇਵ ਹਰਕੇ ਚਰਨ ਰਸਾਇਣ। ਜਿੱਦਾਂ ਰਸਾਇਣ ਹੁੰਦੀ ਸੋਨਾ ਬਣਾਉਣ ਵਾਲੀ ਚੀਜ਼ ਹੁੰਦੀ ਆ, ਉਹ ਆਮ ਤੌਰ ਤੇ ਬਹੁਤ ਘੱਟ ਕਈ ਜਾਣਦੇ ਸੰਨਿਆਸੀ ਲੋਕ ਜਾਣਦੇ, ਰਸਾਇਣ ਹੁੰਦੀ ਆ ਉਹ ਚੀਜ਼ਾਂ ਬਣਾਉਂਦੇ ਆ ਸੋਨਾ ਭਰ ਜਾਂਦਾ, ਉਹਨੂੰ ਕਹਿੰਦੇ ਰਸਾਇਣ। ਇਹ ਪਰਮੇਸ਼ਰ ਦਾ ਜਿਹੜਾ ਚਰਨ ਆ, ਪਰਮੇਸ਼ਰ ਦਾ ਨਾਮ ਹੈ, ਇਹ ਰਸਾਇਣ। ਜਦੋਂ ਤੁਸੀਂ ਸੋਨਾ ਬਣਾ ਲਓਗੇ, ਸੋਨਾ ਵੇਚ ਕੇ ਜਿਹੜੀ ਮਰਜ਼ੀ ਚੀਜ਼ ਲੈ ਲਓ, ਚਾਹੇ ਕੱਪੜੇ ਲੈ ਲਓ, ਚਾਹੇ ਰਿਜਕ ਲੈ ਲਓ, ਚਾਹੇ ਦੁੱਧ ਲੈ ਲਓ, ਘੇ ਲੈ ਲਓ, ਕੋਈ ਚੀਜ਼ ਹੈ। ਇਹ ਨਹੀਂ ਕਿ ਉਹ ਸੋਨੇ ਤੋਂ ਕੋਈ ਹੋਰ ਚੀਜ਼ ਆਉਣੀ ਨਹੀਂ, ਇਕੱਲਾ ਸੋਨਾ ਹੀ ਆਉਣਾ। ਜਦ ਰਸਾਇਣ ਪਰਮੇਸ਼ਰ ਦੇ ਚਰਨ ਤੁਹਾਨੂੰ ਮਿਲ ਗਏ ਤਾਂ ਸਾਰੀਆਂ ਚੀਜ਼ਾਂ ਕੋਈ ਚੀਜ਼ ਦੀ ਥੋੜ ਨਹੀਂ ਆਉਂਦੀ। ਸੇਵ ਹਰ ਕੇ ਚਰਨ ਰਸਾਇਣ, ਜਨਮ ਮਤ ਬਹੁ ਤੇ ਛੋਟੇ। ਇਹ ਵੀ ਨਹੀਂ ਕਿ ਕਦੇ ਆਪਾਂ ਨੂੰ ਸੰਸਾਰ ਦੇ ਸੋਨੇ ਮਿਲਣ, ਇਹ ਵੀ ਨਹੀਂ ਕਦਾ ਕਿ ਤੁਹਾਡੇ ਦੁੱਖ ਦੇ ਖਤਮ ਹੋਣਗੇ। ਜਾਣਦਾ ਤਾਂ ਬਣਦੇ ਦੋ ਤੁਖ ਬਹੁਤ ਵੱਡੇ ਹੋਏ। ਉਹ ਸਤਿਗੁਰੂ ਜੀ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਵੀ ਲਿਖਿਆ ਜਨਮ ਮਰਨ ਕਾ ਤ੍ਰਾਸ ਨਜ਼ਰ ਗਿਆ। ਜਿਸ ਮਨੁੱਖ ਦੇ ਅੰਦਰ ਆਉਂਦੇ ਆ ਕਹਿੰਦੇ ਜਨਮ ਮਰਨ ਦੇ ਚੱਕਰ ਵਿੱਚ ਫਸੇ। ਹਰੇਕ ਕਿਸੇ ਨੂੰ ਪੁੱਛ ਲਓ, ਹਰੇਕ ਬੰਦਾ ਆਪਣੀ ਮੱਤ ਨੂੰ ਵੱਡੀ ਦੱਸਦਾ, ਦੂਜੇ ਦੀ ਮੱਤ ਨੂੰ ਛੋਟੀ ਦੱਸਦਾ। ਜਿਸ ਮਨੁੱਖ ਦੇ ਅੰਦਰ ਇਹ ਗੱਲ ਹੈ ਉਹ ਜਨਮ ਮਰਨ ਤੋਂ ਛੁੱਟੇਗਾ। ਸਤਿਗੁਰੂ ਦੀ ਬਾਣੀ ਪੜ੍ਹੋ, ਕਹਿੰਦੇ ਹਉਮੈ ਰੋਗ ਸਭ ਜਗਤ ਵਿਆਪਿਆ, ਤੇਰੇ ਕੋਲ ਜਨਮ ਮਰਨ ਦੁੱਖ ਭਾਰੀ, ਗੁਰਪ੍ਰਸਾਦੀ ਕੋ ਬਿਰਲਾ ਛੁੱਟੇ ਕਿਸ ਜਨਮ ਕੋ ਹਉਮ ਰਿਹਾ। ਜਨਮ ਦਾ ਮਰਨ ਦਾ ਦੁੱਖ ਇੰਨਾ ਵੱਡਾ ਸਾਧ ਸੰਗਤੀ ਗੁਰੂ ਗ੍ਰੰਥ ਸਾਹਿਬ ਵਿੱਚ ਹਰੇਕ ਜਗ੍ਹਾ ਤੇ ਲਿਖਿਆ ਹੋਇਆ। ਇਹ ਤੋਂ ਬਚਣ ਵਾਸਤੇ ਸਾਰਾ ਗੁਰੂ ਗ੍ਰੰਥ ਸਾਹਿਬ ਲਿਖਿਆ, ਜਿਹੜਾ ਜਨਮ ਮਰਨ ਦੋਵੇਂ ਤੇ ਛੁੱਟੇ ਭਾਵੇਂ ਜਗਤ ਰਹਿਣਾ। ਇਹ ਨੀ ਪਤਾ ਕਿੰਨੇ ਜਨਮ ਲੱਗ ਜਾਣ, ਇਹ ਨੀ ਪਤਾ ਕਿੰਨੇ ਜਨਮਾਂ ਬਾਅਦ ਮੁੜ ਕੇ ਆਉਣ, ਇਹ ਵੀ ਹੈ ਪਤਾ ਨੀ। ਯੋਗਾ ਦੇ ਯੋਗ ਲੱਗ ਜਾਂਦੇ ਸਾਧ ਸੰਗਤ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਬਾਣੀ ਪੜ੍ਹੋ, ਸਤਿਗੁਰੂ ਜੀ ਕਹਿੰਦੇ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਇਹ ਮਾਸ ਦੇ ਪਤਾ ਨੀ ਇੱਕ ਯੁੱਗ ਦੋ ਯੁੱਗਾਂ ਦੀ ਗੱਲ ਛੋੜੋ, ਗਿਣਤੀ ਕੋਈ ਨੀ ਕਹੀ ਗੁਰੂ ਤੇਗ ਬਹਾਦਰ ਸਾਹਿਬ ਨੇ। ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਸ ਦੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਨਮ ਮਰਨ ਦੋਹੋਂ ਤੇ ਛੁੱਟੇ, ਭਗਜਨ ਜਗਤ ਤਰਾਇਣ ਅਵਨਾਸੀ ਖੇਮ ਖੋਜਤ ਖੋਜਤ ਤੱਕ ਨਚਾਰਿਓ ਦਾਸ ਗੋਬਿੰਦ ਪਰਾਇਣ। ਕਹਿੰਦੇ ਸਭ ਲੱਭਦਿਆਂ ਲੱਭਦਿਆਂ ਅਸੀਂ ਇੱਕ ਤਲ ਤੇ ਪਹੁੰਚੀਏ, ਇੱਕ ਦਰ ਤੇ ਪਹੁੰਚੀਏ। ਖੋਜਤ ਖੋਜਤ ਤੱਕ ਨਚਾਰਿਓ ਦਾਸ ਗੋਬਿੰਦ ਪਰਾਇਣ, ਜਿਹੜਾ ਆਪਣੇ ਆਪ ਨੂੰ ਦਾਸਾ ਭਾਵ ਕਰਕੇ ਪਰਮੇਸ਼ਰ ਦੇ ਪਰਾਇਣ ਹੋ ਜਾਵੇ, ਪਰਮੇਸ਼ਰ ਦੇ ਅਰਪਣ ਹੋ ਜਾਵੇ। ਅਵਨਾਸੀ ਖੇਮ ਚਾਹੇ ਦੇ ਮਾਲਕ ਸਦਾ ਸਿਮਰ ਨਾਰਾਇਣ। ਕਹਿੰਦੇ ਜੇ ਸਾਰਾ ਤੁਸੀਂ ਕੁਸ਼ਲ ਸੁੱਖ ਚਾਹੁੰਦੇ ਹੈ ਤੇ ਤੁਸੀਂ ਭਾਈ ਤਾਂ ਲੋਕ ਵਿੱਚ ਵੀ ਸੁੱਖ ਚਾਹੁੰਦੇ ਆ, ਪਰਲੋਕ ਵਿੱਚ ਵੀ ਸੁੱਖ ਚਾਹੁੰਦੇ ਤਾਂ ਵੀ ਸਦਾ ਪਰਮੇਸ਼ਰ ਨੂੰ ਸਿਮਰ ਨਾ ਕਰੋ। ਬਾਕੀ ਇੱਕ ਗੱਲ ਜ਼ਰੂਰ ਚੇਤੇ ਰੱਖਿਓ, ਤਾਂ ਕਈ ਵਾਰੀ ਪਿੰਡਾਂ ਵਿੱਚ ਗੱਲਾਂ ਦਾ ਪਤਾ ਨਹੀਂ ਹੁੰਦਾ, ਦਸ ਜ਼ਰੂਰ ਦੱਸ ਦਿੰਦਾ, ਬਹੁਤ ਲੋਕਾਂ ਦੀਆਂ ਗੱਲਾਂ ਦਾ ਪਤਾ ਨਹੀਂ ਹੈ। ਲੱਕੜੀਆਂ ਦਾ ਉੱਥੇ ਰੱਖ ਦੇ ਦੱਸੀ ਜਾਂਦੇ, ਇੱਦਾਂ ਰੱਖ ਇੱਦਾਂ ਰੱਖ, ਬਾਕੀ ਗੱਲਾਂ ਦਾ ਪਤਾ ਨਹੀਂ ਬਹੁਤਾ। ਤੇ ਜਦੋਂ ਮੁੱਦੇ ਨੂੰ ਲੈ ਕੇ ਜਾਈਏ ਉਹਦਾ ਸਿਰ ਮੋਹ ਨੂੰ ਲੈ ਕੇ ਜਾਈਦਾ, ਉਹਦਾ ਅੱਗਾ ਪਿੱਛਾ ਨਹੀਂ ਕਰੀਦਾ, ਪੈਰ ਨਹੀਂ ਮੋਹੇ ਕਰੀਦੇ ਕਦੀ ਵੀ। ਜਦੋਂ ਉਹਦਾ ਸੰਸਕਾਰ ਕਰਨ ਵਾਸਤੇ ਲੈ ਕੇ ਜਾਣਾ, ਉਹਦਾ ਸਿਰ ਮੋਹ ਨੂੰ ਕਰਨਾ, ਪੈਰ ਪਿੱਛੇ ਨੂੰ ਕਰਨਾ। ਜਦੋਂ ਬੰਦਾ ਸੰਸਾਰ ਵਿੱਚ ਆਇਆ ਸਿਰ ਉਹਦਾ ਘਰ ਵੀ ਮੋਹਰੇ ਸੀ, ਗੱਲ ਚੱਲਿਆ ਤੇ ਗੱਲ ਵੀ ਸਿਰ ਮੋਹ ਨੂੰ ਚਾਹੀਦਾ, ਸਿਰ ਮੋਹ ਨੂੰ ਹੋਵੇ ਪੈਰ ਪਿੱਛੇ ਨੂੰ ਹੋਣ। ਸਮਝ ਲਓ ਕਿ ਬੰਦਾ ਮਰ ਚੁੱਕਿਆ ਸੰਸਾਰ ਵਿੱਚ, ਰੱਬ ਦੇ ਘਰ ਨੂੰ ਚੱਲਿਆ। ਜਦੋਂ ਬੁੱਧਵਾਰੇ ਕਿਸੇ ਨੂੰ ਲੈ ਕੇ ਜਾਈਏ ਰੱਬ ਦੇ ਘਰ ਨੂੰ, ਸਿਰ ਮੋਹਰੇ ਕਰਕੇ ਨਹੀਂ ਜਾਈਦਾ, ਪੈਰ ਮੋਹਰੇ ਥੋੜਾ ਕਰਕੇ ਲੈ ਕੇ ਜਾਈਦਾ। ਜਿਸ ਬੰਦੇ ਦੇ ਪੈਰ ਮੋਹਰੇ ਆ ਸਿਰ ਪਿੱਛੇ, ਉਹਦੀ ਨਿਸ਼ਾਨੀ ਹੁੰਦੀ ਹੈ ਕਿ ਹਸਪਤਾਲ ਨੂੰ ਲੈ ਕੇ ਜਾਈਏ, ਬੰਦਾ ਬਿਮਾਰ ਆ। ਮੋਹਰੇ ਜਾ ਕੇ ਉਹਦੇ ਬੰਦੇ ਤਾਂ ਬਦਲਦੇ ਆ, ਛਾਤੀ ਵਾਲਾ ਪਾਸਾ ਭਾਰਾ ਹੁੰਦਾ, ਪੈਰਾਂ ਵਾਲਾ ਪਾਸਾ ਹਲਕਾ ਹੁੰਦਾ। ਬੰਦੇ ਬਦਲ ਲਓ ਭਾਰ ਤੁਹਾਡੇ ਕੋਲ ਹੋਊਗਾ, ਉਹ ਭਾਰਾ ਚੱਕ ਕੇ ਜਾਏ, ਹਲਕਾ ਚੱਕ ਲੈਣ ਪਾਸਾ, ਦੂਜੇ ਪਾਸੇ ਭਾਰਾ ਚੱਕ ਲੈਣ। ਇਹ ਗੱਲਾਂ ਬਾਕੀ ਸਾਧ ਸੰਗਤ ਜ਼ਰੂਰੀ ਰੱਖਣ ਦੇਖਣ ਯੋਗ ਹੈ, ਬਾਕੀ ਕਈ ਵਾਰੀ ਪਤਾ ਨਹੀਂ ਹੁੰਦਾ। ਇੱਥੇ ਇੱਕ ਵਾਰੀ ਉਹਨੇ ਬੀਬੀ ਸਰਜੀਤ ਕੌਰ ਦੀ ਚੜ੍ਹਾਈ ਕਰ ਗਏ, ਚੇਟਾ ਹੀ ਗੋਲੀ ਚੜ ਦਿੱਤੀ, ਚੜ੍ਹਦੇ ਪਾਸੇ ਨੂੰ ਸਿਰ ਚੜ ਦਿੱਤਾ, ਲਹਿੰਦੇ ਪਾਸੇ ਨੂੰ ਪੈਰ। ਮਗਰੋਂ ਕਈ ਮਹਾਤਮਾ ਕਹਿਣ ਲੱਗੇ ਪਰਸੋਂ ਲੈ ਕੇ ਚਿੱਠਾ ਬੜੀ ਬੜੀ ਨੂੰ ਪੱਟੀ ਹੋਈ ਹੈ, ਪਹਿਲਾਂ ਚੜ੍ਹਦੇ ਪਾਸੇ ਨੂੰ ਸਿਰ ਰੱਖਦੇ ਹੁੰਦੇ ਸੀ। ਪਹਿਲਾਂ ਸਾਡੇ ਹਿੰਦੁਸਤਾਨ ਵਿੱਚ ਜਦੋਂ ਸੰਸਕਾਰ ਕਰਦੇ ਸੀ ਤੇ ਚੜ੍ਹਦੇ ਪਾਸੇ ਨੂੰ ਸਿਰ ਰੱਖਦੇ ਹੁੰਦੇ ਸੀ। ਜਦੋਂ ਫਿਰ ਮੁਸਲਮਾਨ ਰਾਜ ਆਇਆ ਉਹਨੇ ਫਿਰ ਇਸ ਗੱਲ ਦਾ ਵਿਰੋਧ ਕੀਤਾ ਕਿ ਪੈਰ ਤੇ ਸਾਡੇ ਮੱਕੇ ਵੱਲ ਨੂੰ ਪੈਰ ਕਰਦੇ, ਤੇ ਮੁਸਲਮਾਨ ਦੱਖਣ ਵੱਲ ਨੂੰ ਪੈਰ ਕਰਦੇ ਸੀ, ਸਿਰ ਕਰਦੇ ਸੀ ਪੱਛਮ ਵੱਲ। ਮੁਸਲਮਾਨਾਂ ਦਾ ਜ਼ੋਰ ਕਰਕੇ ਸਾਡੇ ਜਿਹੜੇ ਹਿੰਦੂ ਲੋਕ ਨੇ ਸੀ ਉਹ ਵੀ ਫਿਰ ਦੱਖਣ ਵੱਲ ਨੂੰ ਪੈਰ ਕਰਨ ਲੱਗ ਗਏ। ਵੈਸੇ ਦੱਖਣ ਵੱਲ ਨੂੰ ਪੈਰ ਤਾਂ ਇਸ ਕਰਕੇ ਕਰੇ ਜਾਂਦੇ ਆ ਕਿ ਪੱਛਮ ਵਾਲੇ ਪਾਸੇ ਧੂ ਹੈ, ਧੂ ਪਰਮੇਸ਼ਰ ਦੇ ਦਰਵਾਜ਼ੇ ਤੇ ਮੰਨਿਆ ਗਿਆ, ਤਾਂ ਦੱਖਣ ਵੱਲ ਨੂੰ ਪੈਰ ਕੀਤੇ ਜਾਂਦੇ ਆ ਤੇ ਪੱਛਮ ਵੱਲ ਨੂੰ ਸਿਰ ਕੀਤਾ ਜਾਂਦਾ। ਰੱਬ ਦੇ ਘਰ ਵੱਲ ਨੂੰ ਸਿਰ ਰੱਖੋ, ਜਾਂ ਉਹਦੇ ਵਾਲੇ ਪਾਸੇ ਨੂੰ ਪੈਰ ਨਾ ਕਰੋ। ਇਹ ਗੱਲਾਂ ਜ਼ਰੂਰੀ ਦੇਖ ਕੇ ਰੱਖਿਆ ਕਰੋ। ਇਹ ਦੱਸਦਾ ਵੀ ਕੋਈ ਨਹੀਂ ਤੇ ਸਾਧ ਸੰਗਤ ਜੀ ਕੋਈ ਨਹਾ ਇਸ ਗੱਲ ਦੀ ਸੋਝੀ ਵੀ ਲੈਣ ਨੂੰ ਤਿਆਰ ਨਹੀਂ ਤੇ ਕਿੱਦਾਂ ਕਰੀਏ। ਤੇ ਕਈਆਂ ਨੂੰ ਅਸੀਂ ਕਈ ਵਾਰ ਦੇਖਿਆ ਵੀ ਉਹ ਪੈਰੇ ਹੀ ਮੋਹ ਨੂੰ ਕਰਕੇ ਲੈ ਜਾਂਦੇ, ਉਹਨਾਂ ਨੂੰ ਪਤਾ ਕੁਛ ਨਹੀਂ, ਇੱਥੇ ਕੋਈ ਬੀਬੀ ਦੀ ਬਾਰੀ ਵੀ ਉੱਥੇ ਕੀਤਾ ਉਹ ਪੈਰੇ ਹੀ ਮੋਹ ਨੂੰ ਕਰਕੇ ਲੈ। ਦਾਸ ਤੇ ਪੁੱਛੇ ਸੀ ਮੈਂ ਕਿਹਾ ਲੈ ਆਉਣਗੇ, ਫਿਰ ਸਾਧ ਸੰਗਤ ਜੀ ਉਹ ਸੰਸਕਾਰ ਉਸੇ ਤਰ੍ਹਾਂ ਹੀ ਕੀਤਾ। ਇਸ ਕਰਕੇ ਗੱਲਾਂ ਕੁਛ ਜ਼ਰੂਰੀ ਵਿਚਾਰਨ ਯੋਗ ਹੁੰਦੀਆਂ ਨੇ, ਬਾਕੀ ਵੱਧ ਮਾਰ ਜਿਹੜਾ ਭਰਦੇ ਉਹ ਤਾਂ ਪਹਿਲੀ ਕੋਈ ਭਰ ਲਵੇ ਤਾਂ ਆਪਸੀ ਕੋਈ ਮਾੜੀ ਗੱਲ ਨਹੀਂ ਹੈ। ਕਈ ਬਹੁਤੀ ਕੱਟੜਤਾਈ ਦੇ ਕਹਿੰਦੇ ਅਸੀਂ ਨਹੀਂ ਕਰਨਾ, ਚਲੋ ਮੈਂ ਉਹਨਾਂ ਦੀ ਮਰਜ਼ੀ ਹੈ, ਪਰ ਉਹ ਤਾਂ ਹੁੰਦਾ ਸੀ ਕਈ ਵਾਰੀ ਸਤਿਯੁਗ ਪਿਛਲੇ ਯੁੱਗਾਂ ਵਿੱਚ ਸਰੀਰ ਦਸਵੇਂ ਦੁਆਰ ਸਵਾਦ ਚੜਾ ਦਿੰਦੇ ਸੀ, ਪਤਾ ਨਹੀਂ ਸੀ ਲੱਗਦਾ ਬੰਦਾ ਮਰ ਗਿਆ ਕਿੱਦਾਂ, ਉਹ ਸਿਰ ਦੇ ਕੋਲ ਖੜਾਟਾ ਕਰਦੇ ਸੀ ਕਿ ਦਸਵੇਂ ਦੁਆਰ ਸਵਾਸ ਚੜੇ ਹੋਏ ਤਾਂ ਉੱਤਰ ਜਾਣ ਤੇ ਸਾਲੀਏ ਨਾ। ਉਹ ਤੋਂ ਬਾਅਦ ਫਿਰ ਜਦੋਂ ਸਰੀਰ ਨੂੰ ਉਹ ਲਾਂਬੂ ਲਾ ਦਿੰਦੇ ਆ, ਫਿਰ ਉਹ ਸਿਰ ਵਿੱਚ ਸੱਤ ਵਾਰੀ ਡੰਡਾ ਮਾਰਦੇ ਕਪਾਲ ਕਿਰਿਆ ਦਿੰਦੇ ਹੋ, ਕਪਾਲ ਕਿਰਿਆ ਇਹ ਤਾਂ ਕਹਿੰਦੇ ਕਿ ਜੇ ਉਹਦੇ ਨਾਲ ਅੱਧ ਮਾਰਗ ਦੇ ਨਾਲ ਨਹੀਂ ਸਵਾਸ ਉਤਰੇ ਤਾਂ ਡੰਡਾ ਸਿਰ ਚ ਮਾਰੋ, ਤੇ ਜੇ ਨਿਕਲੇ ਹੋ ਸਵਾਸ ਆ ਜਾਣ ਤਾਂ ਫਿਰ ਕੱਢ ਲੈਂਦੀ ਅੱਗ ਪਰੇ ਕਰ ਦੇਣਾ, ਉਹ ਆ ਕੇ ਹੀ ਕਪਾਲ ਕਿਰਿਆ ਹੁੰਦੀ। ਉਹਦੇ ਤੋਂ ਬਾਅਦ ਫਿਰ ਫੁੱਲ ਜਿਹੜੇ ਪਾਏ ਜਾਂਦੇ ਆ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਾਕੀ ਕੀਤਾ ਸੀ, ਮੇਰੇ ਸਿੱਖ ਦੀ ਕੋਈ ਕਾਂਗਤਾ ਦੀ ਹੱਡੀ ਲੈ ਕੇ ਇੱਥੇ ਪਾਲੂਗਾ ਤਾਂ ਅਸੀਂ ਸੰਭਾਲਾਂਗੇ। ਤੇ ਮੈਂ ਇੱਕ ਵਾਰੀ ਉਹ ਮਹਾਂਪੁਰਸ਼ਾਂ ਕੋਲ ਬੈਠਾ ਸੀ, ਮੈਂ ਕਿਹਾ ਜੀ ਇਹ ਤਾਂ ਸਿੱਖ ਹੀ ਬਹੁਤ ਇੱਥੇ, ਕਹਿੰਦੇ ਸਿੱਖ ਦੀ ਕਿਹਾ ਹੋਰ ਕਿਤੇ ਮੂਰਖ ਦੀ ਥੋੜੋ ਕਿਹਾ, ਮਨਮੁੱਖਾਂ ਦੀਆਂ ਹੱਡੀਆਂ ਥੋੜਾ ਕਿਹਾ, ਉਹ ਤਾਂ ਅਗਰ ਫੁੱਲ ਵੀ ਨਹੀਂ ਪਾਏ ਤਾਂ ਬੜਾ ਆਪਣੀ ਮੋਹ ਬਣ ਗਿਆ ਤੇ ਇਹਨਾਂ ਦੇ ਫੁੱਲ ਨਹੀਂ ਦੋਗੇ। ਉਹਨੇ ਕਿਹਾ ਮੇਰੇ ਸਿੱਖ ਦੀ ਜਿਹੜਾ ਮੇਰਾ ਸਿੱਖ ਹੋਊਗਾ, ਸਿੱਖ ਬਾਣੀ ਪੜ੍ਹੇ, ਕਿਸੇ ਦਾ ਹੱਕ ਨਾ ਖਾਵੇ, ਕਿਸੇ ਨੂੰ ਮੰਦਾ ਨਾ ਬੋਲੇ, ਭਾਈ ਗੁਰੂ ਕੋਲ ਝੂਠ ਨਾ ਬੋਲੇ, ਝੂਠ ਨਾ ਖਾਵੇ, ਉੱਚਾ ਸੁੱਚਾ ਜੀਵਨ ਬਾਕੀ ਦੁਨੀਆਂ ਨੂੰ ਨਜ਼ਾਰਾ ਹੋਈ ਉੱਚਾ ਸੁੱਚਾ ਹੁੰਦਾ, ਜੇ ਦੁਨੀਆਂ ਦੇ ਵਿੱਚ ਬਣ ਕੇ ਸਾਰੀ ਦੁਨੀਆਂ ਦੀ ਝੂਠ ਖਾਣੀ ਹੈ। ਕਹਿੰਦੇ ਨੇ ਇਹ ਬੜਾ ਝੂਠ ਹੈ, ਝੂਠ ਨੂੰ ਮਾੜੀ ਕਰਦੇ ਆ, ਇਹ ਬੜਾ ਝੂਠ ਹੈ, ਇਹ ਮਾੜਾ ਕਹਿਣਾ ਆ ਕਿਤੇ ਝੂਠ ਹੈ। ਇਸ ਕਰਕੇ ਗੁਰੂ ਕੋ ਇਹ ਪ੍ਰਵਾਤਮਾ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਹੋਰ ਵੀ ਬਹੁਤ ਸਾਰੇ ਪ੍ਰਵਾਤ ਕਰਦੇ ਹਨ, ਸਾਰੇ ਨਗਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸੇਵਾਦਾਰ ਹੈ, ਦਾਸ ਵੀ ਉਸ ਸਥਾਨ ਦੇ ਸੇਵਾਦਾਰ ਹੈ, ਮਹਾਂਪੁਰਸ਼ਾਂ ਨੇ ਸੇਵਾ ਬਖਸ਼ੀ ਹੈ, ਤੇ ਸਮਾਂ ਹੀ ਇਸ ਤਰ੍ਹਾਂ ਦਾ ਆ ਗਿਆ ਸਾਧ ਸੰਗਤ ਜੀ, ਨਹੀਂ ਤਾਂ ਦਾਸ ਦੇ ਗੱਲ ਕਹਿੰਦੇ ਹੁੰਦੇ ਸੀ ਕਿ ਸਾਧ ਉਰੇ ਲੱਗਣਾ ਮਾਰਨੇ ਨੂੰ ਕਰਦੇ ਤਾਂ ਜਗੀ ਕਰਦੇ, ਉਹ ਸਾਨੂੰ ਪਤਾ ਲੱਗਾ ਕਿ ਚੱਕਣੀਆਂ ਕੱਢ ਵੀ ਪੈਂਦੀਆਂ, ਕਈ ਗੋਰੇ ਆ ਕੇ ਵਿੱਚ ਜੇ ਕੋਈ ਬੈਠਣੇ ਨਾ ਦੇਵੇ, ਤੇ ਡੰਡਾ ਕੋਈ ਜ਼ਰੂਰੀ ਨਹੀਂ ਹੁੰਦਾ ਕੋਈ ਕਿਸੇ ਨੇ ਮਾਰੀ ਦੇਣਾ ਹੁੰਦਾ, ਡੰਡੇ ਦਾ ਡਰ ਹੀ ਹੁੰਦਾ। ਇੱਕ ਅੰਨੇ ਬੰਦੇ ਨੇ ਲਾਟ ਨੂੰ ਫੜੀ ਹੋਈ, ਉਸ ਜਾਖਾ ਨੂੰ ਪੁੱਛਣ ਲੱਗਿਆ, ਕਹਿੰਦਾ ਉਹ ਤੈਨੂੰ ਤਾਂ ਦੀਦਾ ਨਹੀਂ ਹੈ, ਤੂੰ ਲਾਟ ਨਾ ਕੱਢ ਨਹੀਂ ਚੱਕੀ, ਉਹ ਕਹਿੰਦਾ ਸਜਾਖਿਆਂ ਵਾਸਤੇ ਚੱਕੀ, ਮੇਰੇ ਵਿੱਚ ਨਾ ਆ ਕੇ ਵੱਜੀਆਂ, ਉਹਦੇ ਲੱਭਣਾ ਸਾਧਨ ਲੋਕਾਂ ਨੂੰ ਮਾਰਨ ਵਾਸਤੇ ਕਿਉਂ ਰੱਖੀਆਂ, ਇਹ ਸਜਾਖਿਆਂ ਵਾਸਤੇ ਵਿੱਚ ਨਾ ਆ ਕੇ ਵੱਜ ਜਾਏ, ਉਹ ਚੱਕਣੀਆਂ ਪੈ ਗਈਆਂ। ਕਿਸੇ ਬੰਦੇ ਨੇ ਡਾਂਗ ਚੱਕੀ ਹੋਈ ਬੜੀ ਸਾਰੀ, ਉਹਨਾਂ ਕੋਲ ਪੁੱਛਣ ਲੱਗਿਆ ਤੂੰ ਤਾਂ ਬੜਾ ਪਰਮਾਤਮਾ ਡਾਂਗ ਕੱਢ ਨਹੀਂ ਚੱਕੀ, ਹੋ ਇਹ ਤੇ ਮਾਰਨੀ, ਉਹ ਕਹਿੰਦਾ ਨਹੀਂ ਇਹ ਤਾਂ ਡਾਂਗ ਤਾਂ ਮੈਂ ਹੁਣ ਫਿਰ ਦੱਸਿਆ, ਕਹਿੰਦਾ ਭੰਗ ਭੰਗ ਟੋਟਣੇ ਕੋਲ, ਮੂਰਖ ਦੇ ਟੋਕਣੇ ਕੋਲ, ਬੈਰੀ ਦਲ ਰੋਕਣੇ ਕੋਲ, ਡੰਡਾ ਸਾਹਿਬ ਡਾਂਗ, ਕਹਿੰਦਾ ਕੀ ਪਤਾ ਇਹਦੀ ਜ਼ਰੂਰਤ ਦੇਖੀ ਪੈ ਜਾਏ, ਮੈਂ ਤਾਂ ਚੱਕਿਆ ਹੋਰ ਜ਼ਰੂਰੀ ਤਾਂ ਮੈਂ ਕਿਸੇ ਤੇ ਮਾਰਨਾ। ਸੋ ਸਮਾਂ ਹੀ ਤਾਂ ਆ ਗਿਆ ਸਾਧ ਸੰਗਤ ਜੀ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸਥਾਨ ਦੀ ਸੇਵਾ ਕਰਦੇ ਹਾਂ, ਕੁਝ ਲੋਕ ਆਪਣੇ ਸਵਾਰਥ ਵਾਸਤੇ ਫੌਜਾਂ ਚੜ੍ਹ ਚੜ੍ਹ ਕੇ ਲਿਆਉਂਦੇ ਆ ਸਾਧ ਸੰਗਤ ਜੀ, ਇਹ ਤਾਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜਾਣਨ, ਸੰਤਾਂ ਨੇ ਸੇਵਾ ਬਖਸ਼ੀ ਹੈ, ਇਹ ਜਿਹੜੇ ਪਰਿਵਾਰ ਨੇ ਇਹ ਵੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸੇਵਾਦਾਰ ਨੇ, ਸਾਨੂੰ ਤਾਂ ਸੰਗਤ ਨੇ ਸੇਵਾ ਬਖਸ਼ੀ ਹੈ, ਸੰਗਤ ਕਹਿ ਦੂ ਕਿ ਅਸੀਂ ਘਰ ਨੂੰ ਚਲੇ ਜਾਣਾ, ਕੋਈ ਵੱਡੀ ਗੱਲ ਨਹੀਂ ਹੈ, ਗੁਰਦੁਆਰੇ ਦੀ ਸੇਵਾ ਕਦੇ ਲੜ ਪੜਾਈ ਕਰਕੇ ਸਾਧ ਸੰਗਤ ਦੀ ਜੋੜ ਨਾਲ ਨਹੀਂ ਹੁੰਦੀ, ਇਹ ਤਾਂ ਗੁਰੂ ਦੇ ਪਿਆਰ ਦੀਆਂ ਗੱਲਾਂ ਹੁੰਦੀਆਂ ਨੇ, ਜਾਂ ਫਿਰ ਜਿਨ੍ਹਾਂ ਨੇ ਕੋਈ ਗੁਰਦੁਆਰਾ ਖਾਣਾ ਹੋਵੇ, ਜਿਨ੍ਹਾਂ ਨੂੰ ਆਪਣਾ ਸਵਾਦ ਹੁੰਦਾ ਵੀ ਅਸੀਂ ਇਹਨੂੰ ਖਾਣਾ, ਉਹ ਕੁਛ ਗੱਲਾਂ ਦੀਆਂ ਲੜਾਈਆਂ ਹੁੰਦੀਆਂ ਨੇ ਗੁਰਦੁਆਰਿਆਂ ਵਿੱਚ, ਸਾਡੀ ਤਾਂ ਇਹਦੀ ਲੜਾਈ ਹੋਈ ਨਹੀਂ ਹੈ। ਇਸ ਕਰਕੇ ਸਾਧ ਸੰਗਤ ਜੀ ਇਸ ਨਗਰ ਦੇ ਵੀ ਵੱਡੇ ਭਾਗ ਨੇ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਸੇਵਾ ਦਾ ਇੱਥੇ ਬਹੁਤ ਨੇ। ਸੋ ਪਰਿਵਾਰ ਵੱਲੋਂ ਸਰਦਾਰ ਅਵਤਾਰ ਸਿੰਘ ਹੋਏ, ਸਰਦਾਰਪਾਲ ਸਿੰਘ ਹੋਰ ਸਾਰੇ ਪਰਿਵਾਰ ਵੱਲੋਂ ਜਿੰਨੇ ਉਹਨਾਂ ਦੇ ਸੱਦੇ ਪੱਤਰ ਤੇ ਆਏ ਹੋਏ ਨੇ, ਸਾਖ ਸਿੰਘ ਮੰਦੀ ਨਗਰ ਨਿਵਾਸੀ, ਉਹਨਾਂ ਸਾਰਿਆਂ ਨੂੰ ਜੀ ਆਇਆ ਇਸ ਅੰਤਮ ਘੜੀ ਵਿੱਚ, ਸਾਖ ਸਿੰਘ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਤਾਂ ਕੀਤੇ ਜਾਂਦੇ ਬਹੁਤੇ, ਇਹ ਘੱਟ ਤਾਂ ਕੀਤੇ ਜਾਂਦੇ ਸੀ, ਤੇ ਆਪਾਂ ਸਾਰੇ ਰਲ ਕੇ ਰੱਬ ਨੂੰ ਬੇਨਤੀ ਕਰੀਏ ਵੀ ਜਿਹੜੀ ਆਤਮਾ ਸਾਡੀ ਉੱਥੇ ਪਹੁੰਚੀ ਉਹ ਮਹਾਰਾਜ ਦੇ ਛਿੱਤਰਪੁਰ ਦਾ ਨਾ ਕਰਿਓ, ਇਹ ਤਾਂ ਅਰਦਾਸ ਕਰਦੇ ਹੁੰਦੇ ਸੀ। ਤੇ ਰੱਬ ਨੂੰ ਜਿੱਦਾਂ ਕੋਈ ਬੰਦਾ ਜੇਲ੍ਹ ਚ ਫਸ ਜਾਵੇ, ਜਮਾਨਤ ਹੀ ਇਕੱਠੇ ਹੋ ਕੇ ਜਾਂਦੇ, ਮਹਾਰਾਜ ਜਮਾਨਤ ਕਰਦੇ ਹੋ ਜੀ, ਕੇਸ ਬਣਾ ਦਿਓ, ਕੁੱਟਿਓ ਫੈਂਟਿਓ ਨਾ, ਇਹ ਸਾਡੀ ਅਰਦਾਸ ਇਹ ਹੁੰਦੀ ਆ ਅਸੀਂ ਆਪਣੇ ਗੁਰੂ ਦੇ ਚਰਨਾਂ ਕੀਤੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਮਹਾਰਾਜ ਸੱਚੇ ਪਾਤਸ਼ਾਹ ਧਰਮਰਾਜ ਨੂੰ ਕਹਿ ਦਿਓ ਸਾਡਾ ਤੁਹਾਡੇ ਸੇਵਕ ਸੀ ਬੇਨਤੀ ਤੁਹਾਨੂੰ ਕਰਦੇ ਹਾਂ ਧਰਮਰਾਜ ਨੂੰ ਕਹਿ ਦਿਓ ਸਤਿ ਸ੍ਰੀ ਪਵਿੱਤਰ ਬਾਣੀ ਵਿੱਚ ਇਹ ਵਚਨ ਲਿਖਿਆ ਹੋਇਆ ਧਰਮਰਾਜ ਦਾ ਕਾਗਜ਼ ਪਾਰੇ ਜਾਂ ਨਾਨਕ ਲੇਖਾ ਸੰਗਤ ਜਿਨ੍ਹਾਂ ਦੀ ਗੁਰੂ ਨਾਨਕ ਦੇ ਦਰ ਦੇ ਅਰਦਾਸ ਕੁਰਬਾਨ ਹੋ ਜਾਂਦੀ ਉਹਨਾਂ ਨੂੰ ਧਰਮਰਾਜਾ ਉਂਗਲੀ ਨਹੀਂ ਕਰ ਸਕਦਾ ਧਰਮਰਾਜਾ ਤਾਂ ਉਹਨਾਂ ਬੰਦਿਆਂ ਨੂੰ ਵੀ ਉਂਗਲੀ ਨਹੀਂ ਕਰਦਾ ਜਿਹੜੇ ਉਹਦੇ ਰੱਬ ਦੇ ਬੰਦਿਆਂ ਨੂੰ ਜੀ ਕਹਿ ਕੇ ਕਰਾਉਂਦੇ ਤੁਧ ਸਲਾਹ ਤਿੰਨ ਧਰਮ ਪੱਲੇ ਨਾਨਕ ਦਾ ਤਨ ਸੁਣੀ ਜੇ ਕੋਈ ਜੀਓ ਕਹੇ ਉਹਨਾਂ ਨੂੰ ਜੰਮ ਵੀ ਸਲ ਬਣਾ ਜੇ ਕੋਈ ਜੀ ਕਹਿ ਕੇ ਰੱਬ ਦੇ ਬੰਦਿਆਂ ਨੂੰ ਸਤਿਕਾਰ ਕਰਕੇ ਬੁਲਾਵੇ ਕਹਿੰਦੇ ਧਰਮਰਾਜਾ ਤਾਂ ਉਹਨਾਂ ਨੂੰ ਵੀ ਕਲਪ ਨਹੀਂ ਕਰੂਗਾ ਗੁਰੂ ਗ੍ਰੰਥ ਸਾਹਿਬ ਨੂੰ ਲਿਖਿਆ ਭਗਤ ਜਿਹੜਾ ਜੀ ਹੋਏ ਨੇ ਉਹ ਜਿੱਥੇ ਨੌਕਰੀ ਕਰਦੇ ਸੀ ਨਾ ਉਹ ਜਦ ਉਹ ਜਾਂਦੇ ਸੀ ਤਨਖਾਹ ਲੈਣ ਉਹ ਜਿਹੜਾ ਬੰਦਾ ਤਨਖਾਹ ਦਿੰਦਾ ਸੀ ਭਗਤ ਜੀ ਕਹਿਣਾ ਆਓ ਜੀ ਭਗਤ ਜੀ ਬੈਠੋ ਜੀ ਮਾਰਨ ਬੈਠੋ ਜੀ ਮੈਂ ਤੁਹਾਨੂੰ ਹੀ ਤੁਹਾਡਾ ਕੰਮ ਉਹ ਜਦੋਂ ਮਰ ਗਿਆ ਤਨਖਾਹ ਦੇਣ ਵਾਲਾ ਉਹ ਧਰਮਰਾਜ ਦੇ ਪਹੁੰਚ ਗਏ ਉਹ ਭਗਤ ਜੀ ਉਹਦੇ ਘਰ ਸੰਸਥਾ ਨਹੀਂ ਦੇ ਰਹੇ ਅਫਸੋਸ ਕਰਦਿਆਂ ਕਰਦਿਆਂ ਭਗਤ ਜੀ ਕਹਿਣ ਲੱਗੇ ਭਗਤ ਜੀ ਨਾ ਜੀ ਕਹਿੰਦੇ ਵੀ ਬਹੁਤ ਬੰਦਾ ਚੰਗਾ ਸੀ ਮੈਂ ਜਦੋਂ ਆਉਂਦਾ ਸੀ ਬੜਾ ਸਤਿਕਾਰ ਕਰਦਾ ਸੀ ਜੀ ਕਹਿੰਦਾ ਸੀ ਉਹ ਉੱਪਰ ਉਹਦਾ ਛਿੱਤਰ ਪੌਦਾ ਕਰਨ ਲੱਗੇ ਸੀ ਧਰਮਰਾਜ ਦੇ ਪੁੱਤ ਉਹ ਦੋ ਕਹਿਣ ਲੱਗੇ ਛੱਡੋ ਬਈ ਛੱਡੋ ਇਹ ਪੁੱਛਣਾ ਕਿਉਂ ਉਹ ਕਹਿੰਦੇ ਜੀ ਇਹ ਤਾਂ ਬੜਾ ਪਾਪੀ ਹੈ ਤਨਖਾਹ ਦੇ ਵਿੱਚੋਂ ਪੈਸੇ ਖਾਂਦਾ ਰਿਹਾ ਹੈ ਇਹ ਤਾਂ ਬੜਾ ਨਕੰਮਾ ਬੰਦਾ ਉਹ ਕਹਿੰਦੇ ਜੀ ਪਵਾਂ ਨਕੰਮਾ ਹੋਊਗਾ ਸਾਡੇ ਬੰਦੇ ਦੀ ਥੱਲੋਂ ਗਵਾਹੀ ਆਈ ਹੈ ਵੀ ਚੰਗਾ ਹੈ ਅਸੀਂ ਤਾਂ ਆਪਣੇ ਬੰਦੇ ਦੀ ਗਵਾਹੀ ਮੰਨਣੀ ਤੇ ਸਾਡੇ ਬੰਦੇ ਨੇ ਥੱਲੋਂ ਇਹ ਗੱਲ ਕਹੀ ਹੈ ਵੀ ਬੰਦਾ ਬਹੁਤ ਚੰਗਾ ਹੈ ਸਾਨੂੰ ਬੜਾ ਸਤਿਕਾਰ ਨਾਲ ਬੁਲਾਉਂਦਾ ਸੀ ਅਸੀਂ ਤਾਂ ਆਪਣੇ ਦੇਖਣੇ ਤੁਹਾਡੀ ਨਹੀਂ ਅਸੀਂ ਮੰਨਣੀ ਉਹ ਰੱਬ ਦਿਆਂ ਬੰਦਿਆਂ ਦਾ ਕੋਈ ਜੀ ਕਹਿ ਕੇ ਨਹੀਂ ਬੁਲਾ ਦੇਵੇ ਧਰਮਰਾਜ ਉਹਨਾਂ ਨੂੰ ਵੀ ਧਰਮ ਨਹੀਂ ਕਰਦਾ ਤੇ ਸਿਰ ਸਾਧੂਆਂ ਦੇ ਸੰਗੀ ਨੇ ਸਤਿਗੁਰੂ ਜੀ ਕਹਿੰਦੇ ਸਾਧ ਸੰਗ ਧਰਮਰਾਜੇ ਕਰੇ ਸੇਵਾ ਸਾਧੂ ਦੀ ਸੰਗਤ ਕਰਨ ਵਾਲਿਆਂ ਨੂੰ ਧਰਮਰਾਜਾ ਸੇਵਾ ਕਰੂੰਗਾ ਬਾਕੀਆਂ ਨੂੰ ਨਹੀਂ ਧਰਮਰਾਜਾ ਬਖਸ਼ੂਗਾ ਬਾਕੀਆਂ ਤੋਂ ਸਜ਼ਾ ਕਰੂੰਗਾ ਬਾਕੀਆਂ ਦਾ ਸਤਿਗੁਰੂ ਜੀ ਕਹਿੰਦੇ ਪਾਪੀ ਕਰਮ ਕਮਾਵ ਦੇ ਕਰਦੇ ਖਾਏ ਖਾਏ ਨਾਲ ਜੋ ਮਦਨ ਵਧਾਣੀਆਂ ਤੇ ਉਹ ਮਤੇ ਕਰਦਾ ਬੀਬੀਆਂ ਦੁੱਧ ਨੂੰ ਮਦਾਣੀਆਂ ਰਿੜਕ ਰਿੜਕ ਕੇ ਦੁੱਧ ਵੱਖਰਾ ਲੱਸੀ ਵੱਖਰੀ ਮੱਖਣ ਵੱਖਰਾ ਇਹਦੇ ਧਰਮਰਾਜਾ ਪਾਪੀ ਲੋਕਾਂ ਦੇ ਪਾਪ ਵੱਖਰੇ ਪੁੰਨ ਵੱਖਰੇ ਉਹਨਾਂ ਨੂੰ ਸਜ਼ਾ ਦੇ ਦੇ ਕੇ ਸਾਧ ਸੰਗਤੀ ਉਹਨਾਂ ਨੂੰ ਪਤਾ ਕਿਹੜੇ ਕਿਹੜੀ ਬੋਲ ਪਾਉਂਦਾ ਇਸ ਕਰਕੇ ਉਸ ਪਰਮਾਤਮਾ ਸਾਰਿਆਂ ਨੂੰ ਦੀਆਂ ਹੈ ਬਾਕੀ ਆ ਜਿਹੜੇ ਵਸਤਰ ਵਗੈਰਾ ਰੱਖਦੇ ਹਨ ਇਹ ਵੀ ਬਾਬਾ ਦਵਾਰਾ ਸਿੰਘ ਜੀ ਨੇ ਪਰ ਕਿਸੇ ਨੇ ਪੁੱਛਿਆ ਸੀ ਮਹਾਰਾਜ ਜੀ ਜਿਹੜੇ ਵਸਤਰ ਦਿੰਦੇ ਹਾਂ ਅਸੀਂ ਭਾਂਡੇ ਦਿੰਦੇ ਹਾਂ ਜਾਂ ਵਸਤਰ ਜਾਂ ਪਾਤਰ ਕੁੱਝ ਬਿਸਤਰੇ ਪੁੱਤਰੇ ਦਿੰਦੇ ਹਾਂ ਇਹ ਕਹਾ ਪਹੁੰਚ ਜਾਂਦੀ ਹੈ ਪੁੱਜੀ ਇੱਥੇ ਰਹਿ ਜਾਂਦੇ ਬਾਬਾ ਜਵਾਹਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਤੁਸੀਂ ਮਨੀ ਆਰਡਰ ਕਰਦੇ ਕਹਿੰਦੇ ਜੀ ਹਾਂ ਕਹਿੰਦੇ ਪਹੁੰਚ ਜਾਂਦਾ ਮੋਹਰੇ ਕਹਿੰਦੇ ਜੀ ਪਹੁੰਚ ਜਾਂਦਾ ਕਹਿੰਦੇ ਅਜੇ ਵੀ ਪਹੁੰਚ ਜਾਂਦੇ ਇਹ ਐਵੇਂ ਨਹੀਂ ਰੱਖੇ ਜਾਂਦੇ ਇਹ ਬ੍ਰਹਮ ਗਿਆਨ ਇਹਨਾਂ ਦੇ ਬਚਨ ਸੋ ਇੰਨੇ ਬਚਨਦਾਸ ਬਾਬਾ ਜਵਾਹਰ ਸਿੰਘ ਜੀ ਮਹਾਰਾਜ ਦਾ ਸੇਵਾਦਾਰ ਜਾਣ ਕੇ ਉਸ ਸਥਾਨ ਤੋਂ ਦਾਸ ਦੀ ਕਿਵੇਂ ਸੇਵਾ ਪ੍ਰਵਾਨ ਕਰੋ ਸਾਰੀ ਸੰਗਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ